ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸੰਤ ਸਹਾਈ ਜੀ ਕੇ ਪਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੇਟ ਆਉਣ ਦੀ ਮਾਫੀ ਚਾਹੁੰਦਾ ਸਮਾਂ ਲਗਭਗ ਸਤਸੰਗ ਜੀ ਪੌਣੇ ਕੁ ਤਿੰਨ ਦਾ ਸੀ ਪਰ ਇੱਕ ਘੰਟਾ ਲੇਟ ਹੋ ਗਿਆ ਕਿਉਂਕਿ ਪਿੱਛੇ ਫਤਿਹਗੜ੍ਹ ਸਾਹਿਬ ਦੀਵਾਨ ਸੀ ਇੱਕ ਸੰਤ ਸਮਾਗਮ ਉਹਦੇ ਵਿੱਚ ਹਾਜ਼ਰੀ ਭਰਨੀ ਸੀ ਉੱਥੇ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਲੱਗ ਗਿਆ ਉੱਥੇ ਵੀ ਸੰਗਤ ਇੱਥੇ ਵੀ ਸੰਗਤ ਉਡੀਕਦੀ ਵੀ ਸੰਗਤੀ ਸੀ ਤੇ ਲੇਟ ਵੀ ਸੰਗਤ ਨੇ ਕਰਾ ਦਿੱਤਾ ਥੋੜ੍ਹਾ ਜਿਹਾ ਮਾਫੀ ਚਾਹੁੰਦਾ। ਆਓ ਥੋੜ੍ਹਾ ਸਮਾਂ ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੀਏ। ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਉਹਨਾਂ ਪੂਰਨ ਮਹਾਂਪੁਰਖਾਂ ਦੀ ਇਹ ਪਾਵਨ ਚਰਨ ਛੋਹ ਇਸ ਧਰਤੀ ਨੂੰ ਪ੍ਰਾਪਤ ਹੈ ਜਿਹੜੇ ਕਿਸੇ ਸ਼ਬਦਾਵਲੀ ਦੇ ਮੁਹਤਾਜ ਨਹੀਂ ਸਰਬ ਸੰਗਤਾਂ ਜਾਣਦੀਆਂ ਹੀ ਨੇ ਸੰਤ ਬਾਬਾ ਅਜੀਤ ਸਿੰਘ ਜੀ ਮਹਾਂਪੁਰਖ ਹੰਸਾਲੀ ਵਾਲੇ ਔਰ ਇੱਥੇ ਹੀ ਨਹੀਂ ਬਾਹਰਲੇ ਦੇਸ਼ਾਂ ਤੱਕ ਵੀ ਭਾਵੇਂ ਮਹਾਂਪੁਰਸ਼ ਨਹੀਂ ਗਏ ਪਰ ਇਹਨਾਂ ਦੇ ਪਿਆਰ ਦੀਆਂ ਗੂੰਜਾਂ ਉੱਥੇ ਵੀ ਪੈ ਰਹੀਆਂ। ਮੈਂ ਬੜਿਆਂ ਘਰਾਂ ਦੇ ਵਿੱਚ ਵੇਖਿਆ ਹੈ ਪਿਆਰ ਵਾਲੇ ਜਿਹੜੇ ਨੇ ਰੱਬ ਵਾਂਗੂ ਪੂਜਦੇ ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਹੈ। ਸੋ ਆਓ ਇਕਾਗਰਤਾ ਬਣਾ ਕੇ ਥੋੜ੍ਹੇ ਜਿਹੇ ਸਮੇਂ ਤੋਂ ਲਾਹਾ ਆਪਾਂ ਬਹੁਤਾ ਲੈਣਾ ਹੈ। ਅੱਜ ਜਿੱਥੇ ਲਾਸਟ ਦੀਵਾਨ ਹੈ ਉੱਥੇ ਅੰਮ੍ਰਿਤ ਸੰਚਾਰ ਵੀ ਹੈ ਨਾਲ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋ ਰਿਹਾ ਹੈ ਤੇ ਥੋੜੇ ਸਮੇਂ ਤੋਂ ਬਾਅਦ ਪੰਜ ਪਿਆਰਿਆਂ ਨੇ ਸਮੇਤ ਉਹਨਾਂ ਸੰਗਤਾਂ ਦੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਸਟੇਜ ਤੇ ਆ ਜਾਣਾ ਹੈ ਤੇ ਆਪਾਂ ਸਾਰਿਆਂ ਨੇ ਪੰਜ ਪਿਆਰਿਆਂ ਦੇ ਦਰਸ਼ਨ ਕਰਨੇ ਨੇ ਨਾਲ ਉਹਨਾਂ ਸੰਗਤਾਂ ਦੇ ਵੀ ਦਰਸ਼ਨ ਕਰਨੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਆ ਰਹੇ ਨੇ। ਸੋ ਪਿਆਰਿਓ ਥੋੜੇ ਸਮੇਂ ਤੋਂ ਆਪਾਂ ਲਾਹਾ ਬਹੁਤਾ ਲੈਣਾ ਤੇ ਇਹ ਤਦੇ ਹੋਏਗਾ ਜੇ ਇਕਾਗਰਤਾ ਬਣਾਓਗੇ ਤੇ ਪਹਿਰੇਦਾਰਾਂ ਨੂੰ ਬੇਨਤੀ ਕਰਨਾ ਵੀ ਪੰਜਾਂ ਕੁ ਮਿੰਟਾਂ ਦੇ ਬਾਅਦ ਰਸਤਾ ਬੰਦ ਕਰ ਦਿਓ ਕਿਉਂਕਿ ਹੁਣ ਸੰਗਤ ਨੂੰ ਜਿਹੜੇ ਜਿਹੜੇ ਦੂਰ ਸਨ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਮੱਥਾ ਟੇਕਣਾ ਬਹਿਣਾ ਹੈ। ਪੰਜਾਂ ਮਿੰਟਾਂ ਬਾਅਦ ਪਹਿਰੇਦਾਰਾਂ ਨੂੰ ਬੇਨਤੀ ਹੈ ਸੰਗਤ ਨੇ ਮੱਥਾ ਟੇਕ ਲੈਣਾ ਫਿਰ ਰਸਤਾ ਬੰਦ ਕਰ ਦਿਓ ਜਿਹੜੇ ਕੁਝ ਰਹਿ ਜਾਣਗੇ ਆਪਾਂ ਉਹਨਾਂ ਨੂੰ ਬਾਅਦ ਚ ਮੱਥਾ ਟਿਕਾ ਦਿਆਂਗੇ ਸਾਰਿਆਂ ਨੂੰ ਜਦੋਂ ਆਨੰਦ ਸਾਹਿਬ ਪੜ੍ਹਨਾ। ਹੁਣ ਪੰਜ ਕੁ ਮਿੰਟ ਆਪਾਂ ਇਕਾਗਰਤਾ ਬਖਸ਼ੋ ਤੇ ਇੱਕ ਹੋਰ ਵੀ ਬੇਨਤੀ ਮੈਂ ਸੰਗਤ ਦੇ ਚਰਨਾਂ ਚ ਕਰਾਂ। ਗੁਰੂ ਮਹਾਂਪੁਰਖਾਂ ਦੀ ਖੁਸ਼ੀ ਇਸੇ ਗੱਲ ਵਿੱਚ ਹੀ ਆ ਜੇ ਅਸੀਂ ਸੰਪੂਰਨਤਾਈ ਦੀ ਅਰਦਾਸ ਵਿੱਚ ਹਾਜ਼ਰ ਹੋਈਏ। ਬੜੀ ਵਾਰੀ ਸਟੇਜਾਂ ਤੋਂ ਅਰਜ ਕਰਦਾ ਹੁੰਦਾ ਜਦੋਂ ਸਕੂਲ ਚ ਪੜ੍ਹਦੇ ਹੋਈਏ ਤੇ ਕਈ ਪੀਰੀਅਡ ਹੁੰਦੇ ਨੇ ਤੇ ਸਤਸੰਗਤ ਉਹਨਾਂ ਦੇ ਵਿੱਚ ਇੱਕ ਪੀਰੀਅਡ ਉਹ ਵੀ ਹੁੰਦਾ ਜਿਹਦੇ ਵਿੱਚ ਹਾਜ਼ਰੀ ਲੱਗਦੀ। ਸਾਰੇ ਪੀਰੀਅਡਾਂ ਚ ਹਾਜ਼ਰੀ ਨਹੀਂ ਲੱਗਦੀ ਇੱਕੋ ਚ ਹੀ ਲੱਗਦੀ ਤੇ ਜਿਹੜਾ ਬੰਦਾ ਹਾਜ਼ਰੀ ਵਾਲੇ ਪੀਰੀਅਡ ਵਿੱਚ ਗੈਰ ਹਾਜ਼ਰ ਹੋਵੇ ਤੇ ਦੂਜਿਆਂ ਚ ਹਾਜ਼ਰ ਹੋਵੇ ਭਾਵੇਂ ਨਾ ਹੋਵੇ ਉਹ ਗੈਰ ਹਾਜ਼ਰੀ ਲਿਖਿਆ ਜਾਂਦਾ। ਹਾਜ਼ਰੀ ਅਰਦਾਸ ਚ ਲੱਗਦੀ ਸਤਸੰਗਤ ਜੀ। ਔਰ ਮੈਂ ਕਈ ਵਾਰੀ ਅਰਜ ਕਰਦਾ ਹੁੰਦਾ ਕੋਈ ਇੱਕ ਦਿਨ ਆਇਆ ਕਈ ਤੁਹਾਡੇ ਚ ਦੋ ਦਿਨ ਆਏ ਨੇ ਕਈਆਂ ਨੇ ਚਾਰ ਦਿਨ ਹਾਜ਼ਰੀ ਭਰੀ ਆ ਜਿਹੜਾ ਇੱਕ ਦਿਨ ਵੀ ਆਇਆ ਤੇ ਅੱਜ ਹਾਜ਼ਰੀ ਅਰਦਾਸ ਜਦੋਂ ਹੋਣੀ ਆ ਤੇ ਭਾਈ ਸਾਹਿਬ ਨੇ ਕਹਿਣਾ ਹੈ ਕਿ ਸੱਚੇ ਪਾਤਸ਼ਾਹ ਚਾਰ ਦਿਨ ਸੰਗਤਾਂ ਨੇ ਹਾਜ਼ਰੀ ਭਰੀ ਆਇਆ ਇੱਕ ਦਿਨ ਹਾਜ਼ਰੀ ਚਾਰੇ ਦਿਨਾਂ ਦੀ ਲੱਗ ਜਾਏਗੀ। ਹਾਜ਼ਰੀ ਲੱਗ ਜਾਣੀ ਇਸ ਕਰਕੇ ਭਾਈ ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਚਰਨਾਂ 'ਚ ਬੈਠਣਾ ਤੇ ਮੈਂ ਵੇਖਿਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੋਈ ਕੋਈ ਇਦਾਂ ਦਾ ਵੀ ਹੁੰਦਾ ਜਿਹੜਾ ਕਹਿੰਦਾ ਚਲੋ ਜੀ ਬਸ ਵੇਖ ਲਿਆ ਹੁਣ ਸਮਾਗਮ ਹੋ ਰਿਹਾ ਚੱਲੀਏ ਫਿਰ ਆਪਾਂ ਫਿਰ ਕਿੰਨੀ ਸੰਗਤ ਦਾ ਧਿਆਨ ਟੁੱਟਦਾ ਇਕਾਗਰਤਾ ਬਣਾ ਕੇ ਬੈਠਣਾ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲੈਣਾ ਅਰਦਾਸ ਜਿੰਨਾ ਚਿਰ ਨਹੀਂ ਹੁੰਦੀ ਹੁਕਮਨਾਮੇ ਨਹੀਂ ਹੁੰਦੇ ਮਰਜ ਆਪਣੇ ਨਿੱਜ ਸਥਾਨਾਂ ਵੱਲ ਨਹੀਂ ਜਾਂਦੇ ਉਹਨਾਂ ਚਿਰ ਕਿਸੇ ਨੇ ਜਾਣਾ ਨਹੀਂ ਆ ਜੈਤਵਾਰੀ ਆ ਕੰਮ ਕਾਰ ਕੋਈ ਨਹੀਂ ਛੁੱਟੀ ਹੋਈ ਆ ਤੇ ਬੇਨਤੀ ਆ ਵੀ ਆਪਾਂ ਪੂਰਾ ਪੂਰਾ ਲਾਹਾ ਲਈਏ ਫਰੀਦਕੋਟ ਦੀਵਾਨ ਚੱਲਦੇ ਸਨ ਪਿੱਛੇ ਜੇ ਬੇਨਤੀ ਕਰਨੀ ਚਾਹੁੰਦਾ ਇੱਕ ਸਾਧ ਸੰਗਤ ਜੀ ਹੁੰਦੀ ਆ ਸੁਣੀ ਸੁਣਾਈ ਗੱਲ ਇੱਕ ਪੜ੍ਹੀ ਹੋਈ ਹੁੰਦੀ ਆ ਇੱਕ 300-400 ਸਾਲ ਪਹਿਲਾਂ ਦੀ ਗੱਲ ਕਰਨੇ ਆ ਪਰ ਗੱਲ ਜੋ ਮੈਂ ਬੇਨਤੀ ਆਪ ਜੀ ਵਿੱਚ ਕਰਨ ਲੱਗਿਆ ਇਸ ਗੱਲ ਨੂੰ ਅਜੇ ਸਤ ਸੰਗਤ ਜੀ ਕੋਈ 15 ਕੁ ਦਿਨ 20 ਕੁ ਦਿਨ ਹੋਏ ਹੋਣਗੇ ਬਹੁਤਾ ਸਮਾਂ ਨਹੀਂ ਹੋਇਆ ਤੇ ਇੱਥੇ ਸਤ ਸੰਗਤ ਫਰੀਦਕੋਟ ਸ਼ਹਿਰ ਵਿੱਚ ਦੀਵਾਨ ਚੱਲਦੇ ਸਨ ਆਪ ਜੀ ਕਦੇ ਜਾ ਕੇ ਪਤਾ ਕਰਿਓ ਉੱਥੇ ਪੰਜ ਪਿਆਰਿਆਂ ਵਿੱਚ ਸਤਿਗੁਰਾਂ ਦੇ ਸਰੂਪ ਲੈ ਕੇ ਆਉਣ ਦੀ ਔਰ ਛੱਡਣ ਦੀ ਡਿਊਟੀ ਕਰਦੇ ਸੀ ਪੰਜ ਪਿਆਰੇ ਉਹਨਾਂ ਪੰਜਾਂ ਪਿਆਰਿਆਂ ਵਿੱਚ ਇੱਕ ਭਾਈ ਮੱਖਣ ਸਿੰਘ ਨਾਮ ਦਾ ਗੁਰਸਿੱਖ ਸੀ ਉਹ ਗੁਰੂ ਪਿਆਰਾ ਉਹਦਾ ਬਾਣਾ ਪਾਇਆ ਹੋਇਆ ਉਮਰ ਉਹਦੀ 40 ਕੁ ਸਾਲ ਦੀ ਕੇਸ ਸਾਰੇ ਕਾਲੇ ਕੋਈ ਕੋਈ ਉਹਦੇ ਸਾਧ ਸੰਗਤ ਕੇਸ ਚਿੱਟਾ ਧੌਲਾ ਆਇਆ ਹੋਇਆ ਦਾੜੀ ਉਹਦੀ ਕਾਲੀ ਹੋਈ ਸੀ ਅਜੇ ਤੇ ਉਹ ਮਰਦ ਦੇ ਸਰੂਪ ਲੈ ਕੇ ਆਉਣੇ ਤੇ ਛੱਡ ਕੇ ਆਉਣ ਦੀ ਡਿਊਟੀ ਕਰਦਾ ਸੀ ਤੇ ਜਦੋਂ ਦੀਵਾਨ ਲੱਗਾ ਰਾਤ ਦੇ 1:30 ਵੱਜ ਗਿਆ ਮੇਰਾ ਖਿਆਲ ਇੱਕ ਤੋਂ ਉੱਪਰ ਚਲੇ ਗਿਆ ਸਮਾਂ ਤੇ ਦਾਸ ਨੇ ਆਖਿਆ ਵੀ ਜਿੰਨਾ ਚਿਰ ਮਹਾਰਾਜ ਇੱਥੇ ਨੇ ਜਾਣਾ ਨਹੀਂ ਉਹਦੇ ਹਾਰਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਹਾਰਟ ਅਟੈਕ ਆ ਗਿਆ ਤੇ ਦਰਦ ਇੰਨਾ ਜ਼ਿਆਦਾ ਹੋਵੇ ਜਦੋਂ ਉਹਨੂੰ ਤਕਲੀਫ ਹੁੰਦੀ ਵੇਖੀ ਨਾਲ ਦੇ ਕਹਿੰਦੇ ਭਾਈ ਮੱਖਣ ਸਿਆਂ ਚੱਲ ਤੈਨੂੰ ਹਸਪੀਟਲ ਪਹੁੰਚਾਈਏ ਦਰਦ ਹੋ ਰਿਹਾ ਕਹਿੰਦਾ ਦਰਦ ਹੋ ਤੇ ਬਹੁਤ ਰਿਹਾ ਪਰ ਜਾਣਾ ਉਦੋਂ ਆ ਜਦੋਂ ਮਹਾਰਾਜ ਚਲੇ ਜਾਣ ਪਹਿਲਾਂ ਨਹੀਂ ਜਾਣਾ ਦਰਦ ਵੱਧਦਾ ਗਿਆ ਉਹਨੂੰ ਕਹਿੰਦੇ ਨੇ ਚੱਲ ਕਹਿੰਦਾ ਨਹੀਂ ਸਤਿਗੁਰੂ ਜਾਣਗੇ ਮੈਂ ਫੇਰ ਜਾਣਾ ਮੈਂ ਪਹਿਲਾਂ ਨਹੀਂ ਜਾਣਾ ਬੜਾ ਆਖਿਆ ਨਹੀਂ ਮੰਨਿਆ ਜਾਨ ਭਾਵੇਂ ਨਿਕਲ ਜਾਏ ਪਰ ਮੈਂ ਜਾਣਾ ਨਹੀਂ ਮੈਂ ਮਹਾਰਾਜ ਤੋਂ ਬਾਅਦ ਹੀ ਜਾਣਾ ਅਰਦਾਸ ਚ ਸ਼ਾਮਿਲ ਹੋਣਾ ਹੀ ਹੋਣਾ ਅਰਦਾਸ ਵਿੱਚ ਸ਼ਾਮਿਲ ਹੋਣਾ ਹੀ ਹੋਣਾ ਮੈਂ ਤੇ ਸਾਧ ਸੰਗਤ ਉਧਰ ਆਨੰਦ ਸਾਹਿਬ ਪੜਿਆ ਗਿਆ ਅਰਦਾਸ ਹੋਈ ਤੇ ਉਹ ਖਲੋ ਵੀ ਗਿਆ ਦਰਦ ਬੜਾ ਹੋ ਰਿਹਾ ਸੀ ਪਰ ਖਲੋ ਗਿਆ ਤੇ ਸਾਧ ਸੰਗਤ ਉਸ ਤੋਂ ਬਾਅਦ ਫਿਰ ਹੁਕਮਨਾਮਾ ਹੁਕਮਨਾਮੇ ਦੀ ਫਤਿਹ ਬੁਲਾ ਦਿੱਤੀ ਤੇ ਉਧਰ ਵੀ ਫਤਿਹ ਹੋ ਗਈ ਨਾ ਸਹਾਰ ਸਕਿਆ ਦਰਦ ਤੇ ਉਹ ਸਿੰਘ ਨੂੰ ਜਦੋਂ ਚੁੱਕ ਕੇ ਲੈ ਕੇ ਗਏ ਹਸਪੀਟਲ ਲੈ ਕੇ ਪਰ ਜਾਨ ਤੇ ਉਹਦੀ ਉੱਥੇ ਹੀ ਨਿਕਲ ਗਈ ਸਟੇਜ ਤੇ ਉੱਥੇ ਹੀ ਉਹਦੀ ਜਾਨ ਨਿਕਲ ਗਈ ਹਸਪੀਟਲ ਵਾਲੇ ਕਹਿੰਦੇ ਨੇ ਵੀ ਜੇ ਥੋੜਾ ਚਿਰ ਪਹਿਲਾਂ ਲੈ ਆਉਂਦੇ ਤੇ ਖਰੇ ਸੀ ਇਹਨੂੰ ਬਚਾ ਹੀ ਲੈਂਦੇ ਤੇ ਸਾਧ ਸੰਗਤ ਬਾਅਦ ਵਿੱਚ ਮੈਂ ਖੁਦ ਹਸਪੀਟਲ ਵਿੱਚ ਜਾ ਕੇ ਵੇਖਿਆ ਕੇਸਰੀ ਉਸ ਸਿੰਘ ਦੇ ਬਾਣਾ ਕੇਸਰੀ ਦਸਤਾਰ ਕੇਸਰੀ ਕਮਰ ਕੱਸਾ ਤੇ ਕੋਲ ਹੀ ਉਹ ਸਿਰੀ ਸਾਹਿਬ ਪਈ ਸੀ ਜਿਹੜੀ ਉਹ ਪੰਜ ਪਿਆਰਿਆਂ ਦੇ ਵਿੱਚ ਔਰ ਹੱਥ 'ਚ ਫੜੀ ਹੋਈ ਸੀ ਤੇ ਬੈੱਡ ਤੇ ਪਿਆ ਪਰਿਵਾਰ ਹੋਵੇ ਤੇ ਮੈਂ ਉਹਨਾਂ ਨੂੰ ਆਖਿਆ ਪਿਆਰਿਓ ਇਹੋ ਜਿਹੀ ਮੌਤ ਤੇ ਕਿਸੇ ਭਾਗਾਂ ਵਾਲੇ ਨੂੰ ਮਿਲ ਗੁਰੂ ਦਾ ਬਾਣਾ ਪਾਇਆ ਹੋਇਆ ਪੰਜ ਪਿਆਰਿਆਂ ਵਿੱਚ ਲੱਗਿਆ ਹੋਇਆ ਤੇ ਪਿਆਰ ਰਹਿੰਦਾ ਹੈ ਉਹ ਕਹਿੰਦਾ ਵੀ ਜਾਨ ਭਾਵੇਂ ਚਲੀ ਜਾਏ ਪਰ ਮੈਂ ਮਹਾਰਾਜ ਨੂੰ ਛੱਡ ਕੇ ਨਹੀਂ ਜਾਣਾ ਪਿਆਰ ਵਾਲਿਆਂ ਦੀ ਗੱਲ ਆ ਇੱਥੇ ਦੌੜੇ ਜਾਂਦੇ ਹਾਂ ਕੋਈ ਗੱਲ ਨਹੀਂ ਮਹਾਰਾਜ ਇੱਥੇ ਹੈਗੇ ਆਪਾਂ ਚੱਲੀਏ ਤੇ ਜਿਹੜੇ ਜਿੱਧਰ ਨੂੰ ਦੌੜੇ ਜਾਂਦੇ ਹਾਂ ਤੇ ਉਹ ਘਰ ਕਿਹਨੇ ਦਿੱਤਾ ਜਿਹੜੀ ਗੱਡੀ 'ਚ ਬਹਿ ਕੇ ਜਾਂ ਸਕੂਟਰ ਤੇ ਚੜ੍ਹ ਕੇ ਜਾਏਗਾ ਉਹ ਕਿਹਨੇ ਦਿੱਤਾ ਉਸੇ ਨੇ ਦਿੱਤਾ ਜਿਹਨੂੰ ਛੱਡ ਕੇ ਤੁਰ ਪੈਂਦੇ ਆਖੂ ਸਦਨ ਤੇ ਗੁਰਸਿੱਖ ਤੇ ਸਦਾ ਅਰਦਾਸ ਕਰਦਾ ਮੇਰਾ ਸਿਰ ਤੇਰੇ ਚਰਨਾਂ ਵਿੱਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਸਿਰ ਤੇਰੇ ਚਰਨਾਂ ਵਿੱਚ ਹੋਵੇ ਜਦੋਂ ਮੇਰੀ ਜਾਨ ਬੋਲੋ ਭੈਣੋ ਸਾਰੀਆਂ ਗੱਜ ਕੇ ਰਸਤਾ ਬੰਦ ਕਰ ਦਿਓ ਪਹਿਰੇਦਾਰ ਜਦੋਂ ਮੇਰੀ ਜਾਨ ਨਿਕਲੇ ਨਿਕਲੇ ਮੇਰਾ ਸਿਰ ਤੇਰੇ ਚਰਨਾਂ ਚ ਹੋਵੇ ਇਹੀ ਇੱਛਾ ਤੇ ਧਿਆਨ ਦੇਣਾ ਬੇਨਤੀ ਹੈ ਸੰਗਤ ਦੇ ਚਰਨਾਂ ਵਿੱਚ ਜਿੱਥੇ ਜਿੱਥੇ ਬੈਠੇ ਹੋ ਨਾ ਉੱਥੇ ਹੀ ਬੈਠੇ ਰਹਿਣਾ ਆਪਣੀ ਜਗ੍ਹਾ ਛੱਡ ਕੇ ਰਾਹ ਨਹੀਂ ਮੱਲਣਾ ਇੱਥੇ ਉਹਨਾਂ ਨੇ ਬਹਿਣਾ ਜਿਹੜੇ ਅਮਰ ਛੱਕ ਕੇ ਆਉਣਗੇ ਜਰਾ ਧਿਆਨ ਦਿਓ ਮੇਰਾ ਸਿਰ ਤੇਰੇ ਚਰਨਾਂ ਚ ਹੋਵੇ ਇਹਦਾ ਭਾਵ ਇਹ ਨਹੀਂ ਵੀ ਅਸੀਂ ਗੁਰਦੁਆਰੇ ਜਾ ਕੇ ਮਰੀਏ ਜਦੋਂ ਜਾਨ ਨਿਕਲੇ ਜਾਂ ਮੰਦਿਰ ਚ ਮਰੀਏ ਜਾਂ ਮਸਜਿਦ ਵਿੱਚ ਮਰੀਏ ਮਰੀਏ ਜਿੱਥੇ ਮਰਜ਼ੀ ਜਾਨ ਜਿੱਥੇ ਮਰਜ਼ੀ ਨਿਕਲੇ ਸੁਰਤ ਸਾਡੀ ਗੁਰਚਰਨਾਂ ਚ ਹੀ ਹੋਵੇ ਗੁਰਚਰਨਾਂ ਚ ਜਿੱਥੇ ਮਰਜ਼ੀ ਮਰੀਏ ਤੇ ਸਮਝ ਲਓ ਗੁਰੂ ਦੇ ਚਰਨਾਂ ਚ ਹੀ ਨਿਕਲੀ ਜਾਣ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੇ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਤੇ ਸਤ ਸੰਗਤ ਪਿਆਰ ਵਾਲਿਆਂ ਦਾ ਸਿਰ ਤੇ ਸਦਾ ਹੀ ਗੁਰੂ ਦੇ ਚਰਨਾਂ ਵਿੱਚ ਰਹਿੰਦਾ ਸਦਾ ਹੀ ਉਹ ਸਿਰ ਝੁਕਾਉਂਦੇ ਨਹੀਂ ਉਹ ਤੇ ਸਿਰ ਚੁੱਕਦੇ ਹੀ ਨਹੀਂ ਕਦੇ ਆਖੋ ਸਤਨਾਮ ਉਹ ਤੇ ਸਦਾ ਹੀ ਆਪਣਾ ਸਿਰ ਗੁਰੂ ਦੇ ਚਰਨਾਂ ਚ ਸਮਝਦੇ ਇਹ ਸਿਰ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਰ ਰੋਜ਼ ਸੰਗਤਾਂ ਹਾਜ਼ਰੀ ਭਰਦੀਆਂ ਨੇ ਆ ਕੇ ਕੀਰਤਨ ਹੁੰਦਾ ਭਾਈ ਮਰਦਾਨਾ ਰਬਾਬ ਵਜਾਉਂਦਾ ਹੈ ਗੁਰੂ ਨਾਨਕ ਸਾਹਿਬ ਬਾਣੀ ਦਾ ਗਾਇਨ ਕਰਦੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਗੁਰੂ ਨਾਨਕ ਸਾਹਿਬ ਜਦੋਂ ਬਾਣੀ ਦਾ ਜਾਪ ਕਰਦੇ ਨੇ ਕੀਰਤਨ ਕਰਦੇ ਨੇ ਮਰਦਾਨਾ ਰਬਾਬ ਵਜਾਉਂਦਾ ਹੈ ਉਹ ਕਹਿੰਦੇ ਪਸ਼ੂ ਪੰਛੀ ਵੀ ਵਸ ਵਿੱਚ ਹੋ ਜਾਂਦੇ ਮਿਰਗ ਸ਼ੇਰ ਚੀਤੇ ਕਦੇ ਮਰ ਨੇ ਜੰਗਲ ਚ ਬਹਿ ਜਾਣਾ ਐ ਆ ਕੇ ਮਰ ਦੇ ਚਰਨਾਂ ਚ ਬਹਿ ਜਾਂਦੇ ਚਰਨਾਂ ਚ ਗੁਰੂ ਨਾਨਕ ਸਾਹਿਬ ਦਾ ਤੇਜ ਪ੍ਰਤਾਪ ਹੀ ਏਦਾਂ ਦਾ ਸੀ ਤੇਜ ਪ੍ਰਤਾਪ ਮਰ ਦਾ ਜਦੋਂ ਪ੍ਰਕਾਸ਼ ਹੋਇਆ ਜਦੋਂ ਮਹਾਰਾਜ ਜੀ ਦਾ ਜਨਮ ਹੋਇਆ ਅਵਤਾਰ ਹੋਇਆ ਦੌਲਤਾਂ ਦਾਈ ਸੀ ਦੌਲਤਾਂ ਤੇ ਉਹ ਬੜੇ ਚਿਰ ਤੋਂ ਕਹਿ ਰਹੀ ਸੀ ਉਹ ਕਲਿਆਣ ਦਾਸ ਮਹਿਤਾ ਜੀ ਨੂੰ ਕਿਹਾ ਕਰੇ ਮਾਂ ਤ੍ਰਿਪਤਾ ਨੂੰ ਕਿਹਾ ਕਰੇ ਪਿਤਾ ਜੀ ਨੂੰ ਕਿਹਾ ਕਲਿਆਣ ਦਾਸ ਜੀ ਜੇ ਪੁੱਤਰ ਹੋਇਆ ਤੇ ਮੈਂ ਇੰਨਾ ਲਾਗ ਲੈਣਾ ਜੇ ਤੁਹਾਡੇ ਘਰ ਮੁੰਡਾ ਹੋਇਆ ਨਾ ਜੇ ਪੁੱਤਰ ਹੋਇਆ ਤੇ ਮੈਂ ਇੰਨੇ ਸੂਟ ਲੈਣੇ ਨੇ ਮੈਂ ਇੰਨੀ ਕਣਕ ਲੈਣੀ ਆ ਉਹ ਹੁਣ ਦਾਈ ਸੀ ਜਿੱਦਾਂ ਹੁਣ ਆਮ ਮੰਗਦੇ ਨੇ ਲੋਕ ਜੇ ਮੁੰਡਾ ਹੋਇਆ ਤੇ ਮੈਨੂੰ ਸ਼ਗਨ ਦੇਣਾ ਪਏਗਾ ਕਲਿਆਣ ਦਾਸ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਚਾਰ ਸਾਲਾਂ ਦੀ ਭੈਣ ਨਾਨਕੀ ਜਦੋਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਸਭ ਤੋਂ ਪਹਿਲੇ ਦਰਸ਼ਨ ਜਿਹੜੇ ਸੀ ਉਹ ਦੌਲਤਾਂ ਦਾਈ ਨੇ ਕੀਤੇ ਤੇ ਜਦੋਂ ਬਾਹਰ ਦਾ ਪ੍ਰਕਾਸ਼ ਹੋਇਆ ਬਾਹਰ ਆਈ ਬਾਹਰ ਤੇ ਆ ਗਈ ਮਨ ਉੱਥੇ ਛੱਡ ਗਈ ਮਨ ਉੱਥੇ ਹੀ ਜਦੋਂ ਆ ਕੇ ਖਲੋਤੀ ਬਾਹਰ ਦਿੱਤੀ ਵਧਾਈ ਕਲਿਆਣ ਦਾਸ ਜੀ ਪੁੱਤਰ ਹੋਇਆ ਹੈ ਕਲਿਆਣ ਦਾਸ ਜੀ ਮਾਇਆ ਲੱਗੇ ਦੇਣ ਕੰਬਲ ਖੇਸ ਸੂਟ ਜੋ ਉਹਨੇ ਮੰਗਿਆ ਸੀ ਲੈ ਭਾਈ ਖੁਸ਼ ਕਰ ਦੇਣਾ ਅੱਗੋਂ ਕਹਿਣ ਲੱਗੀ ਜੀ ਗੱਲ ਸੁਣੋ ਮੈਨੂੰ ਤੇ ਮੈਨੂੰ ਅੱਜ ਦੌਲਤਾਂ ਨੂੰ ਸੱਚੀ ਦੌਲਤ ਮਿਲ ਗਈ ਆਖੋ ਸਤਨਾ ਮੈਂ ਆ ਮਾਇਆ ਨਹੀਂ ਲੈਣੀ ਮੇਰਾ ਲਾਗ ਤੇ ਆ ਗਿਆ ਬੜਾ ਕੁਝ ਆ ਗਿਆ ਕਹਿੰਦੇ ਤੈਨੂੰ ਪਹਿਲਾਂ ਕਿੰਨੇ ਦਿੱਤਾ ਕੁਛ ਕਹਿੰਦੀ ਜਿਹੜਾ ਤੁਹਾਡੇ ਘਰ ਵਿੱਚ ਆਇਆ ਨਾ ਅੱਜ ਉਹਨੇ ਉਹ ਮੇਰੀ ਝੋਲੀ ਚ ਉਹ ਦਾਤ ਪਾ ਦਿੱਤੀ ਜਿਹੜੀ ਅੱਜ ਤੱਕ ਨਹੀਂ ਮਿਲੀ ਜਿਹੜੀ ਮਿਲਦੀ ਹੋਈ ਨਹੀਂ ਕਿਸੇ ਨੂੰ ਜਨਮਾਂ ਜਨਮਾਂ ਦੀ ਬੰਦਗੀ ਕਰਕੇ ਪੁੱਠੇ ਲਟਕ ਕੇ ਜਲ ਧਾਰੇ ਕਰਕੇ ਵੀ ਉਹ ਦਾਤ ਨਹੀਂ ਮਿਲਦੀ ਜਿਹੜੀ ਤੁਹਾਡੇ ਲਾਲ ਨੇ ਮੇਰੀ ਝੋਲੀ ਚ ਪਾ ਦਿੱਤੀ
ਸਤਿ ਸ੍ਰੀ ਅਕਾਲ
ਉਹ ਕਹਿਣ ਲੱਗੀ ਮੈਂ ਅੱਜ ਲੈਣਾ ਨਹੀਂ ਕੁਛ ਮੈਂ ਤੇ ਘਰ ਚੱਲੀ ਹਾਂ ਮੈਂ ਆਪਣੇ ਘਰ ਵਿੱਚ ਜੋ ਕੁਝ ਮੇਰਾ ਮੈਂ ਉਹ ਵੀ ਇਹਦੇ ਚਰਨਾਂ ਤੇ ਰੱਖ ਦੇਣਾ ਵਾ ਧੰਨ ਗੁਰੂ ਨਾਨਕ ਸਾਹਿਬ ਬੋਲੇ ਤੇ ਨਹੀਂ ਕੁਛ ਅਜੇ ਸਾਧ ਕੈ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਕਹਿੰਦੇ ਗੱਲ ਦੀ ਤੇ ਲੋੜ ਹੀ ਨਹੀਂ ਬਚਨਾਂ ਦੀ ਤੇ ਲੋੜ ਹੀ ਨਹੀਂ ਆ ਹੁਣ ਮਹਾਰਾਜ ਜੀ ਆਪਣੇ ਬਾਬਾ ਅਜੀਤ ਸਿੰਘ ਜੀ ਕਿਹੜਾ ਕੋਈ ਬਹੁਤੇ ਬਚਨ ਕਰਦੇ ਨੇ ਪਰ ਸੰਗਤ ਏਦਾਂ ਹੀ ਆਨੰਦ ਵਿੱਚ ਹੋ ਜਾਂਦੀ ਜਦੋਂ ਉਹਨਾਂ ਦੇ ਦੀਦਾਰ ਕਰਕੇ ਕਦੇ ਕਿਰਪਾ ਕਰ ਦੇਣ ਤੇ ਸਾਧ ਸੰਗਤ ਏਦਾਂ ਹੀ ਆਨੰਦ ਪਹਿਲੀ ਵਾਰੀ ਦਰਸ਼ਨ ਕੀਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੌਲਤਾਂ ਦਾਈ ਨੇ ਤੇ ਕਹਿੰਦੀ ਹੁਣ ਮੈਨੂੰ ਸੱਚੀ ਦੌਲਤ ਮਿਲ ਗਈ ਹੁਣ ਮੈਨੂੰ ਝੂਠੀ ਮਾਇਆ ਦੀ ਲੋੜ ਨਹੀਂ ਬੜੀ ਵੱਡੀ ਬਖਸ਼ਿਸ਼ ਫਿਰ ਗੁਰੂ ਨਾਨਕ ਸਾਹਿਬ ਘਰੋਂ ਤੁਰੇ ਚੜ੍ਹਿਆ ਸੋਧਣ ਧਰਤ ਲੁਕਾਈ ਨਾਲ ਭਾਈ ਮਰਦਾਨੇ ਨੂੰ ਚੁਣਿਆ ਵੇਖਣ ਵਾਲਿਆ ਕਿਹਾ ਹੈਰਾਨ ਹੋ ਕੇ ਵੇਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ ਵੰਡਣ ਲਈ ਗਿਆਨ ਮਨੁੱਖਤਾ ਨੂੰ ਇੱਕ ਗੀਤਾ ਤੇ ਦੂਜਾ ਕੁਰਾਨ ਜਾਂਦਾ ਸਮਝਣ ਵਾਲਿਆਂ ਸਮਝ ਕੇ ਕਿਹਾ ਨਹੀਂ ਨਹੀਂ ਜਦੋਂ ਕਿਸੇ ਨੇ ਕਿਹਾ ਨਾ ਵੀ ਇੱਕ ਮੁਸਲਮਾਨ ਜਾਂਦਾ ਇੱਕ ਹਿੰਦੂ ਜਾਂਦਾ ਸਮਝਣ ਵਾਲਿਆਂ ਸਮਝ ਕੇ ਕਿਹਾ ਨਹੀਂ ਨਹੀਂ ਇੱਕ ਅੱਲਾ ਤੇ ਦੂਜਾ ਭਗਵਾਨ ਜਾਂਦਾ ਵੰਡਣ ਲਈ ਗਿਆਨ ਮਨੁੱਖਤਾ ਨੂੰ ਇੱਕ ਗੀਤਾ ਤੇ ਦੂਜਾ ਕੁਰਾਨ ਜਾਂਦਾ ਇਹਨਾਂ ਛੱਡੇ ਨੇ ਪਰਿਵਾਰ ਜਹਾਨ ਪਿੱਛੇ ਇਹਨਾਂ ਪਿੱਛੇ ਅੱਜ ਸਾਰਾ ਜਹਾਨ ਜਾਂਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀਰਤਨ ਦੀਆਂ ਝੜੀਆਂ ਲੱਗ ਗਈਆਂ ਰਬਾਬ ਦੀਆਂ ਤਾਰਾਂ ਛੇੜੀਆਂ ਮਰਦਾਨਾ ਰਬਾਬ ਵਜਾਵੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀਰਤਨ ਕਰਦੇ ਨੇ ਲੋਕਾਂ ਨੂੰ ਲੱਗਿਆ ਪਤਾ ਨੇੜੇ ਪਿੰਡਾਂ ਚੋਂ ਸੰਗਤ ਆਉਣੀ ਸ਼ੁਰੂ ਹੋ ਗਈ ਜੰਗਲਾਂ ਵਿੱਚ ਮੰਗਲ ਲਾ ਦਿੱਤੇ ਰੌਣਕਾਂ ਲੱਗ ਗਈਆਂ ਕਈਆਂ ਨੇ ਆਉਣਾ ਸਮਾਪਤੀ ਤੋਂ ਪਹਿਲਾਂ ਪਹਿਲਾਂ ਕਈਆਂ ਨੇ ਚਲੇ ਜਾਣਾ ਇੱਕ ਨਿੱਕਾ ਜਿਹਾ ਬੱਚਾ ਬੈਠਾ ਹੀ ਰਹਿੰਦਾ ਜਾਂਦਾ ਹੀ ਨਹੀਂ ਮਹਾਰਾਜ ਨੇ ਵੇਖਿਆ ਵੀ ਰੋਜ਼ ਬਹੁਤ ਲੇਟ ਜਾਂਦਾ ਸਮਾਪਤੀ ਤੋਂ ਬਾਅਦ ਜਾਂਦਾ ਮਰਦਾਨੇ ਨੂੰ ਕਹਿੰਦੇ ਮਰਦਾਨੇ ਬੱਚੇ ਨੂੰ ਰੋਕੀ ਜਰਾ ਵੀ ਕੌਣ ਹੈ ਇੰਨੀ ਲਗਨ ਇੰਨੀ ਕੁ ਉਮਰ ਵਿੱਚ ਵੈਰਾਗ ਕਿੱਥੋਂ ਲੱਗਿਆ ਪੁੱਛੀ ਜਰਾ ਉਹ ਬੱਚਾ ਸਮਾਪਤੀ ਹੋਈ ਸਾਰੇ ਚਲੇ ਗਏ ਬੱਚੇ ਨੂੰ ਰੋਕ ਲਿਆ ਮਰਦਾਨਾ ਜੀ ਨੇੜੇ ਲੈ ਆਏ ਸਤਿਗੁਰ ਕਹਿੰਦੇ ਕਾਕਾ ਤੈਨੂੰ ਇੰਨੀ ਲਗਨ ਕਿੱਥੋਂ ਲੱਗ ਗਈ ਉਮਰ ਬੜੀ ਛੋਟੀ ਹੈ ਇਸ ਉਮਰੇ ਇੰਨਾ ਗਿਆਨ ਐਡੀ ਛੇਤੀ ਸਾਰੇ ਚਲੇ ਜਾਂਦੇ ਨੇ ਤੂੰ ਸਮਾਪਤੀ ਤੋਂ ਬਾਅਦ ਜਾਣਾ ਇਹ ਲਗਨ ਕਿਵੇਂ ਲੱਗੀ ਕਹਿੰਦੇ ਜੀ ਇੱਕ ਦਿਨ ਚੁੱਲ੍ਹੇ ਵਿੱਚ ਅੱਗ ਲੱਗੀ ਸੀ ਬਾਲਣ ਮੇਰੀ ਮਾਤਾ ਆਟਾ ਗੁੰਨਦੀ ਕਹਿੰਦੀ ਮੈਨੂੰ ਪੁੱਤ ਤੂੰ ਬਾਲ ਦੇ ਮੈਂ ਵੱਡੀਆਂ ਵੱਡੀਆਂ ਲੱਕੜਾਂ ਇਕੱਠੀਆਂ ਕੀਤੀਆਂ ਅੱਗ ਬਾਲਦਾ ਰਿਹਾ ਬੜਾ ਯਤਨ ਕੀਤਾ ਅੱਗ ਨਾ ਬਲੀ ਮੇਰੀ ਮਾਂ ਕਹਿੰਦੀ ਕਮਲਿਆ ਨਿੱਕੀਆਂ ਨਿੱਕੀਆਂ ਪਹਿਲਾਂ ਡੱਕੇ ਚੁੱਕ ਇੱਥੋਂ ਨਿੱਕੀਆਂ ਲੱਕੜਾਂ ਨਿੱਕੀਆਂ ਨਿੱਕੀਆਂ ਟਾਹਣੀਆਂ ਇਕੱਠੀਆਂ ਕਰਕੇ ਉਹ ਨਿੱਕੇ ਨਿੱਕੇ ਡੱਕੇ ਤੋੜ ਕੇ ਪਹਿਲਾਂ ਉਹਨਾਂ ਨੂੰ ਅੱਗ ਲਾਈ ਮੇਰੀ ਮਾਂ ਨੇ ਬਾਅਦ ਚ ਵੱਡੀਆਂ ਲੱਕੜਾਂ ਨੂੰ ਅੱਗ ਲਾਈ ਉਸ ਸਮੇਂ ਮੈਨੂੰ ਗਿਆਨ ਹੋ ਗਿਆ ਮੈਂ ਸੋਚਿਆ ਮਨਾ ਕੀ ਪਤਾ ਆ ਨਿੱਕੇ ਨਿੱਕੇ ਡੱਕਿਆਂ ਵਾਂਗੂ ਤੇਰੀ ਵਾਰੀ ਵੀ ਕਿਤੇ ਪਹਿਲਾਂ ਹੀ ਨਾ ਆ ਜਾਏ ਤੇਰੀ ਵਾਰੀ ਵੀ ਪਹਿਲਾਂ ਹੀ ਨਾ ਆ ਜਾਏ ਇਹ ਵੱਡੀਆਂ ਲੱਕੜਾਂ ਦੀ ਵਾਰੀ ਬਾਅਦ ਤੇ ਤੇਰੀ ਵਾਰੀ ਕਿਤੇ ਪਹਿਲਾਂ ਹੀ ਨਾ ਆ ਜਾਏ ਸਤ ਸੰਗਤ ਜੀ ਕਹਿਣ ਲੱਗਾ ਮਹਾਰਾਜ ਜੀ ਉਸ ਦਿਨ ਦਾ ਮੈਨੂੰ ਗਿਆਨ ਹੋ ਗਿਆ ਪਿਆਰਿਓ ਵੇਖੋ ਗਿਆਨ ਲੈਣ ਵਾਲੇ ਤੇ ਮਾੜੀ ਜੀ ਗੱਲ ਚੋਂ ਗਿਆਨ ਲੈ ਲਿਆ ਖਿਮਾ ਕਰਨਾ ਕਈਆਂ ਨੂੰ ਵੇਖਣਾ ਕਹਿਣਗੇ ਮੈਨੂੰ ਤੇ 50 ਸਾਲ ਹੋ ਗਏ ਜੀ ਸੰਤਾਂ ਦੀ ਸੰਗਤ ਕਰਦੇ ਪਹਿਲਾਂ ਬਾਬਾ ਈਸ਼ਵਰ ਸਿੰਘ ਜੀ ਦੇ ਦਰਸ਼ਨ ਕਰਦਾ ਹੁੰਦਾ ਸੀ ਫਿਰ ਮੈਂ ਬਾਬਾ ਕਿਸ਼ਨ ਸਿੰਘ ਜੀ ਦੇ ਦਰਸ਼ਨ ਕਰਦਾ ਹੁੰਦਾ ਸੀ ਫਿਰ ਮੈਂ ਜੀ ਫਲਾਣੇ ਸੰਤਾਂ ਕੋਲ ਜਾਂਦਾ ਸੀ ਹੁਣ ਬਾਬਾ ਜੀ ਤੁਹਾਡੇ ਕੋਲ ਵੀ ਆਈ ਦਾ 3-4 ਸਾਲ ਕਹਿੰਦਾ ਪੁੱਛੀ ਦਾ ਭਾਈ ਪਿਆਰਿਓ ਅੰਮ੍ਰਿਤ ਛਕਿਆ ਕਹਿਣਗੇ ਨਾ ਜੀ ਫਿਰ ਤੇ ਲੰਗਰ ਖਾਣ ਹੀ ਜਾਂਦਾ ਹੋਵਾਂਗਾ ਭਾਈ ਫਿਰ ਹੁਣ ਤੱਕ ਰੰਗ ਹੀ ਨਹੀਂ ਚੜਿਆ ਚਲੋ ਸਾਲ ਸੰਗਤ ਕਰੋ ਰੰਗ ਨਹੀਂ ਚੜਿਆ 2 ਸਾਲ ਸੰਗਤ ਕਰ ਲਓ ਕਈਆਂ ਨੂੰ ਟਾਈਮ ਲੱਗ ਜਾਂਦਾ, ਕਈਆਂ ਦਾ ਮਨ ਰੂਪੀ ਬਰਤਨ ਸਾਫ਼ ਹੋਣ ਤੇ ਸਮਾਂ ਲੱਗ ਜਾਂਦਾ, ਪਰ ਇਹ ਤੇ ਨਹੀਂ ਵੀ ਸਾਰੀ ਜ਼ਿੰਦਗੀ ਮਗਰ ਮਗਰ ਤੁਰੇ ਰਹੋ ਤੇ ਰੰਗ ਚੜ੍ਹੇ ਹੀ ਨਾ। ਇਹ ਰੰਗ ਚੜ੍ਹੇ ਫਿਰ ਸੰਗਤ ਕਰਨ ਦਾ ਫਾਇਦਾ, ਸਾਧੂਆਂ ਦੀ ਸੰਗਤ ਵਿੱਚੋਂ ਜੀਵਨ ਦੀ ਜੁਗਤੀ ਮਿਲਦੀ। ਇੱਕ ਇੱਕ ਵਚਨ ਏਦਾਂ ਦਾ ਹੁੰਦਾ ਜਿਹੜਾ ਜੀਵਨ ਨੂੰ ਪਲਟਾ ਕੇ ਰੱਖ ਸਕਦਾ। ਸਤਸੰਗ ਜੀ, ਹੁਣ ਜਦੋਂ ਇਹਨੇ ਦੱਸਿਆ ਨਾ, ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਾਕਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਬੂੜਾ। ਤੇਰਾ ਨਾਂ ਕੀ? ਕਹਿੰਦੇ ਬੂੜਾ। ਮਹਾਰਾਜ ਕਹਿੰਦੇ ਬੂੜਿਆ, ਗੱਲਾਂ ਤੇ ਬੁੱਢਿਆਂ ਵਾਲੀਆਂ ਕਰਦਾ, ਤੂੰ ਬੂੜਾ ਨਹੀਂ, ਤੂੰ ਤੇ ਬਾਬਾ ਬੁੱਢਾ ਹੈ। ਆਖੋ ਸਤਨਾਮ। ਉਹ ਤੂੰ ਤੇ ਬਾਬਿਆਂ ਵਾਲੀਆਂ ਗੱਲਾਂ ਕਰਨਾ ਬਾਈ, ਨਿੱਕਾ ਜਿਹਾ ਹੀ ਬੂੜਿਆਂ ਵਾਲੀਆਂ ਗੱਲਾਂ। ਉਸ ਦਿਨ ਤੋਂ ਉਹ ਬਾਬਾ, ਉਹ ਬੂੜਾ ਜਿਹੜਾ ਸੀ ਫਿਰ ਬਾਬਾ ਬੁੱਢਾ ਬਣਿਆ, ਬਾਬਾ ਬੁੱਢਾ ਫਿਰ ਬੁੱਢਾ ਸਾਹਿਬ ਬਣਿਆ। ਦਿਨ ਰਾਤ ਘਾਲਣਾ ਘਾਲੀ, ਅੱਜ ਕੌਣ ਹੈ ਜਿਹੜਾ ਧੰਨ ਬਾਬਾ ਬੁੱਢਾ ਸਾਹਿਬ ਨੂੰ ਨਹੀਂ ਜਾਣਦਾ? ਖੁਸ ਸਤਨਾਮ। ਤੇ ਬੜੀ ਵੱਡੀ ਉਮਰ ਸੀ ਬਾਬਾ ਬੁੱਢਾ ਸਾਹਿਬ, ਬੜੀ ਛੋਟੀ ਉਮਰ ਤੋਂ ਉਹਨਾਂ ਦਾ ਸੰਗਤਾਂ ਵਿੱਚ ਸਤਿਕਾਰ ਬਣ ਗਿਆ, ਛੋਟੀ ਉਮਰ ਵਿੱਚ ਲਗਨ ਲੱਗ ਗਈ। ਮਹਾਂਪੁਰਖ ਜਿਨ੍ਹਾਂ ਦੇ ਸਥਾਨ ਤੇ ਆਏ ਆ, ਮਹਾਂਪੁਰਖਾਂ ਨੂੰ ਵੀ ਛੋਟੀ ਜਿਹੀ ਉਮਰ ਵਿੱਚ, ਮੈਂ ਕੱਲ ਲੰਘਿਆ ਜਾਵਾਂ, ਉਹ ਕਿਸੇ ਦੇ ਘਰ ਫੋਟੋ ਪਈ ਵੇਖੀ ਤੇ ਮੈਂ ਪੁੱਛਿਆ ਇਹ ਕੌਣ ਨੇ ਨਿੱਕੀ ਜਿਹੀ ਉਮਰ ਦੇ ਬਾਬੇ ਨੇ? ਮੈਨੂੰ ਕਹਿੰਦੇ ਜੀ ਬਾਬਾ ਜੀ ਨੇ। ਕਿਹੜੇ? ਕਹਿੰਦੇ ਜਿਨ੍ਹਾਂ ਦੇ ਸਥਾਨ ਤੇ ਦੀਵਾਨ ਲੜ ਜਾਂਦੇ ਹੋ। ਤੇ ਮੈਂ ਕਿਹਾ ਨਿੱਕੀ ਜਿਹੀ ਉਮਰ ਵਿੱਚ? ਉਹ ਜਦੋਂ ਕੋਈ ਦਾੜਾ ਵੀ ਨਹੀਂ ਆਇਆ ਬਿਲਕੁਲ, ਮੇਰਾ ਖਿਆਲ ਆ ਵੀ ਉਦੋਂ 8-10 ਸਾਲ ਦੀ ਉਮਰ ਹੋਣੀ ਆ, ਹੱਥ ਵਿੱਚ ਮਾਲਾ, ਉਦੋਂ ਵੀ ਵੇਖੋਗੇ ਤੇ ਇੱਦਾਂ ਲੱਗਦਾ ਵੀ ਕੋਈ ਕਮਾਈ ਵਾਲੀ ਰੂਹ ਆ, ਕੋਈ ਦਰਗਾਹੀ ਸਾਧੂ, ਦਰਗਾਹੀ ਸਾਧੂ। ਸਤਸੰਗ ਤੋਂ ਉਦੋਂ ਵੀ ਪਤਾ ਲੱਗਦਾ। ਸੋ ਕਹਿਣ ਦਾ ਭਾਵ, ਚੰਗੀ ਗੱਲ ਆ ਜੇ ਬਚਪਨ ਵਿੱਚ ਲੱਗਣ ਲੱਗ ਜਾਏ। ਬਚਪਨ ਵਿੱਚ ਮਹਾਂਪੁਰਸ਼ ਸਾਡੇ ਕਹਿੰਦੇ ਹੁੰਦੇ ਸੀ, ਕਹਿੰਦੇ ਬੱਚੇ ਦੀ 4-7 ਸਾਲ ਦੀ ਉਮਰ ਬੜੀ ਸੰਭਾਲਣ ਵਾਲੀ ਹੁੰਦੀ। 4-7 ਸਾਲ ਉਸ ਉਮਰ ਵਿੱਚ ਜਿਹੜੀ ਗੱਲ ਬੱਚੇ ਦੇ ਮਨ ਵਿੱਚ ਘਰ ਕਰ ਗਈ, ਫਿਰ ਸਾਰੀ ਜ਼ਿੰਦਗੀ ਨਹੀਂ ਨਿਕਲਦੀ, ਸਾਰੀ ਜ਼ਿੰਦਗੀ। ਤੇ ਮੈਂ ਵੇਖਦਾ ਹੁੰਦਾ ਕਈ ਲੋਕ ਕਹਿਣਗੇ ਬੱਚਿਆਂ ਨੂੰ ਆਉਣ ਨਹੀਂ ਦੇਣਗੇ ਨਾਲ, ਜੇ ਬੱਚੇ ਕਹਿਣਗੇ ਮੈਂ ਜਾਵਾਂ ਦੀਵਾਨ ਤੇ ਨਾਲ, ਕਹਿਣਗੇ ਨਹੀਂ ਸਵੇਰੇ ਸਕੂਲ ਨਹੀਂ ਜਾਣਾ, ਟਿਊਸ਼ਨ ਨਹੀਂ ਜਾਣਾ, ਆ ਨਹੀਂ ਕਰਨਾ, ਅਸੀਂ ਜਾਵਾਂਗੇ ਵੱਡੇ, ਤੁਸੀਂ ਨਹੀਂ ਜਾਣਾ। ਪਰ ਸਤਸੰਗ ਠੀਕ ਆ, ਪੜ੍ਹਾਈ ਦਾ ਧਿਆਨ ਰੱਖੋ ਪੂਰਾ, ਪਰ ਬੱਚਿਆਂ ਨੂੰ ਸਤਸੰਗਤ ਵਿੱਚ ਲਿਜਾਉਣਾ ਗੁਰੇਜ਼ ਨਾ ਕਰੋ, ਕੋਸ਼ਿਸ਼ ਕਰੋ ਜੇ ਬਹੁਤਾ ਨਹੀਂ ਤੇ ਘੱਟ ਤੋਂ ਘੱਟ ਮਹੀਨੇ ਵਿੱਚ 2-3 ਜਗ੍ਹਾ ਸਮਾਗਮ ਜ਼ਰੂਰ ਅਟੈਂਡ ਕਰਨ। ਬੱਚੇ ਨਿੱਕੇ 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 ਬੱਚਿਆਂ ਨੂੰ ਮੈਂ 2-2 ਸਾਲ ਦੇ ਬੱਚਿਆਂ ਨੂੰ ਟੀਵੀਆਂ ਅੱਗੇ ਬੈਠਿਆਂ ਨੂੰ ਬਾਹਾਂ ਖੜੀਆਂ ਕਰਦਿਆਂ ਨੂੰ ਵੇਖਿਆ, 2-2 ਸਾਲ ਦੇ, ਬਿਲਕੁਲ ਗੋਦੀ ਮਾਂ ਦੀ ਚੱਕਿਆ ਹੋਇਆ, ਮਾਂ ਜਕਾਰਾ ਲਾ ਦਿੰਦੀ ਹੈ, ਬੱਚਾ ਬਾਹਾਂ ਖੜੀ ਕਰ ਦਿੰਦਾ, ਨਿੱਕਾ ਜਿਹਾ ਬਿਲਕੁਲ। ਨਿੱਕਿਆਂ ਨਿੱਕਿਆਂ ਨੂੰ ਲਗਨ, ਟਾਣੀਆਂ ਨੇ, ਟਾਣੀ ਨੂੰ ਫੜ ਕੇ ਜਿੱਧਰ ਮਰਜ਼ੀ ਮੋੜ ਲਓ ਮੁੜ ਜਾਂਦੀ ਆ, ਤੇ ਜਦੋਂ ਉਹੀ ਟਾਣੀ ਟਾਣ ਬਣ ਜਾਏ ਫਿਰ ਮੁੜ ਜਾਏਗੀ ਹੱਥ ਨਾਲ, ਫਿਰ ਤਿਆਰੀ ਚੱਕਣੀ ਪਊਆ। ਖੁਸ ਸਤਨਾਮ। ਨਿੱਕੇ ਨਿੱਕਿਆਂ ਨੂੰ ਤੇ ਜਿਹੜਾ ਮਰਜ਼ੀ ਸਮਝਾ ਲੈ, ਜਿਹੜੇ ਖਿਮਾ ਕਰਨਾ, ਮਾਫੀ ਵੀ ਨਾਲ ਹੀ ਮੰਗੀ ਜਾਂਦਾ, ਗੁੱਸਾ ਵੀ ਨਾ ਕਰੇ ਕੋਈ। ਸਤਸੰਗ ਜਿਹੜੇ ਕੋਈ ਆਪਣੀ ਉਮਰ ਤੋਂ ਗਾਂਹ ਲੰਘ ਗਏ ਨੇ ਉਹਨਾਂ ਨੂੰ ਸਮਝਾਉਣਾ ਬੜਾ ਔਖਾ। ਬੱਚੇ ਮੰਨ ਲੈਂਦੇ ਨੇ, ਕੱਲ ਵੀ ਅਰਜ਼ ਕੀਤੀ ਸੀ, ਨੌਜਵਾਨ ਵੀ ਕਹਿਣਗੇ ਛਕ ਲੈਂਦੇ ਆ ਜੀ ਅੰਮ੍ਰਿਤ, ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤੇ ਤਰਲੇ ਕਰੀ ਜਾਓ, ਗਾਂਹ ਦੀ ਗਾਂਹ ਕੋਈ ਹੋਰ ਗਈ ਜਾਂਦੀ, ਇੱਕ ਗੱਲ ਕਹੋਗੇ ਉਹ ਹੋਰ ਇੱਕ ਗੱਲ ਕਰ ਦੇਣਗੇ, ਅੱਗੇ ਕੱਲੀ ਕੱਲੀ ਗੱਲ ਆਹ ਦੱਸੋ ਜੀ ਬਾਬਾ ਜੀ, ਆਹ ਦੱਸੋ ਜੀ, ਆਹ ਦੱਸੋ ਜੀ। ਪਰ ਬੱਚੇ ਜਿਹੜੇ ਨੇ ਉਹਨਾਂ ਤੇ ਬੜੀ ਛੇਤੀ ਅਸਰ ਹੁੰਦਾ, ਟਾਣੀਆਂ ਬੜੀ ਛੇਤੀ ਮੁੜ ਜਾਂਦੀਆਂ, ਤੇ ਲੋੜ ਆ ਇਹ ਸਮਾਂ ਸੰਭਾਲਣ ਦੀ। ਪਰ ਖਿਮਾ ਕਰਨਾ, ਦੁਨੀਆਂ ਦੇ ਲੋਕ ਜਿਹੜੇ ਆ ਨਹੀਂ ਮੰਨਦੇ। ਜੇ ਹੁਣ ਬੱਚਾ ਕਵੇ ਵੀ ਮੈਂ ਸਤਸੰਗ ਵਿੱਚ ਜਾਵਾਂ, ਕਹਿਣਗੇ ਅਜੇ ਤੂੰ ਛੋਟਾ, ਪੜ੍ਹ ਲਿਖ ਲੈ, ਪੜ੍ਹਾਈ ਕਰ। ਬੱਚਾ ਪੜ੍ਹਦਾ ਰਿਹਾ, 20 ਸਾਲ ਪੜ੍ਹਿਆ, 15 ਸਾਲ ਪੜ੍ਹਿਆ, 20 ਸਾਲ ਪੜ੍ਹਿਆ, 20 ਸਾਲਾਂ ਵਿੱਚ ਉਹ ਹੋਰ ਵੀ ਬੜਾ ਕੁਝ ਪੜ੍ਹ ਗਿਆ। ਕਦੇ ਵੇਖਿਆ ਕਾਲਜ ਵਿੱਚ 2% ਮੁੰਡੇ ਅੰਮ੍ਰਿਤਧਾਰੀ ਤੇ ਗੁਰਸਿੱਖ ਲੱਭਦੇ ਨੇ? ਅੱਜ ਸਮਾਂ ਇਦਾਂ ਦਾ ਚੱਲਦਾ। ਤੇ ਜੇ ਬੱਚਾ ਬਚਪਨ ਵਿੱਚ ਲੱਗਣ ਲੱਗਿਆ, ਅਸੀਂ ਨਹੀਂ ਲੱਗਣ ਦਿੱਤਾ, ਤੇ ਬੱਚਾ ਪੜ੍ਹਦਾ ਗਿਆ, ਉਹ 20 ਸਾਲਾਂ ਵਿੱਚ ਬੜਾ ਕੁਝ ਪੜ੍ਹ ਜਾਂਦਾ, ਨਾਲ ਹੋਰ ਵੀ ਬਹੁਤ ਕੁਝ ਹੋਰ ਵੀ ਪੜ੍ਹ ਜਾਂਦਾ, ਫਿਰ ਹੱਥ ਨਹੀਂ ਆਉਂਦੇ ਬੱਚੇ। ਕੋਈ ਬੱਚਾ ਬਚੇਗਾ ਜਿਹੜੇ ਤੇ ਕਿਰਪਾ ਰਵੇ, 20 ਸਾਲਾਂ ਬਾਅਦ ਫਿਰ ਆਪਣੇ ਬਾਪੂ ਨੂੰ ਆ ਕੇ, ਬਾਪੂ ਜੀ ਹੁਣ ਲੱਗ ਜਾ ਇਧਰਲੇ ਪਾਸੇ, ਕਹਿਣਗੇ ਹੁਣ ਤੈਨੂੰ ਪੜ੍ਹਾਇਆ ਕਾਹਦੇ ਵਾਸਤੇ ਆ, ਫਿਰ ਜੇ ਪੜ੍ਹਿਆ ਤੇ ਹੁਣ ਨੌਕਰੀ ਕਰ, ਚਲੋ ਬੱਚਾ ਨੌਕਰੀ ਕਰਦਾ ਮਾਤਾ ਪਿਤਾ ਦੇ ਆਖੇ ਲੱਗ ਕੇ ਫਿਰ ਕਹਿਣਗੇ ਨਹੀਂ ਹੁਣ ਵਿਆਹ ਕਰਨਾ ਸ਼ਾਦੀ ਕਰਨੀ ਆ ਚੰਗੀ ਨੌਕਰੀ ਆ ਹੁਣ ਜੇ ਨੌਕਰੀ ਵੀ ਲੱਗ ਜਾਏ ਤੇ ਫਿਰ ਥੋੜਾ ਸਾਧ ਸੰਗਤ ਵੱਲ ਜਾਣ ਦਿੰਦੇ ਨੇ ਵੀ ਇਹਦਾ ਕੀ ਪਤਾ ਤਨਖਾਹ ਹੀ ਤਾਂ ਬਾਬਿਆਂ ਨੂੰ ਦਿਆ ਫਿਰ ਫਿਕਰ ਮੈਂ ਬੜੇ ਘਰਾਂ ਚ ਜਾਣਾ ਮੈਨੂੰ ਬਹੁਤੇ ਲੋਕ ਕਹਿਣਗੇ ਬਾਬਾ ਜੀ ਸਾਡਾ ਮੁੰਡਾ ਤੇ ਕਹਿੰਦਾ ਮੈਂ ਬਾਬਿਆਂ ਦੇ ਨਾਲ ਹੀ ਜਾਣਾ ਬਾਬਾ ਜੀ ਪੜ੍ਹਨੇ ਪਾਇਆ ਪੜ੍ਹਿਆ ਨੀ ਕੰਮ ਸਿਖਾਇਆ ਸਿੱਖਿਆ ਨੀ ਜਿਹੜੇ ਪਾਸੇ ਕਰਨੇ ਆ ਜੀ ਇਹ ਕੰਮ ਕੋਈ ਕਰਦਾ ਨੀ ਨਾ ਕਰਦਾ ਕਰੇ ਨਾ ਪੜ੍ਹਾਈ ਕਰੇ ਇਹ ਕੁਛ ਨੀ ਕਰਦਾ ਇਹਨੂੰ ਤੁਸੀਂ ਲੈ ਜਾਓ ਤੇ ਮੈਂ ਅੱਜ ਤੱਕ ਇੱਕ ਬੰਦਾ ਏਦਾਂ ਦਾ ਨੀ ਵੇਖਿਆ ਜਿਹੜਾ ਕਵੇ ਵੀ ਆ 10,000 ਤਨਖਾਹ ਲੈਂਦਾ ਇਹਨੂੰ ਲੈ ਜਾਓ ਕਦੇ ਨੀ ਮੈਨੂੰ ਅੱਜ ਤੱਕ ਮਿਲਿਆ ਕੋਈ ਜਿਹੜਾ ਕਵੇ ਵੀ ਬਾਬਾ ਜੀ ਆ 5,000 ਮਹੀਨੇ ਦਾ ਕਮਾਉਂਦਾ ਇਹਨੂੰ ਲੈ ਜਾਓ ਤੁਸੀਂ ਉਹਨੂੰ ਲੈ ਜਾਓ ਜਿਹੜਾ ਕਿਸੇ ਕੰਮ ਦਾ ਨਹੀਂ ਕਹਿਣਗੇ ਬਾਬੇ ਕੰਮ ਲਾ ਲੈਣਗੇ ਇਹਨਾਂ ਧਿਆਨ ਦਿਓ ਇੱਕ ਗੱਲ ਹੋਰ ਇੱਥੇ ਇਹ ਢੁੱਕਦੀ ਬੇਨਤੀ ਮੈਂ ਇੱਕ ਜ਼ਰੂਰੀ ਕਰ ਜਾਵਾਂ ਕੰਮ ਤੱਕ ਮਤਲਬ ਹੈ ਲੋਕਾਂ ਇੱਕ ਅਰਜ਼ ਕੀਤੀ ਸੀ ਪਰਸੋਂ ਗੱਲਾਂ ਬਾਤਾਂ ਦਾ ਰਿਸ਼ਤਾ ਹੈ ਤੇ ਮਤਲਬ ਹੀ ਦੁਨੀਆ ਨਾ ਖਾਂ ਕੰਮ ਕਰੋ ਫਿਰ ਵੇਖਿਓ ਬੇਬੇ ਉਹ ਨਹੀਂ ਪਿਆਰ ਕਰਦੀ ਨੌਕਰੀ ਕਰਦੇ ਕਰਦੇ ਛੱਡ ਦਿਓ ਪੈਸਾ ਨਾ ਲਿਆ ਕੇ ਦਿਓ ਫਿਰ ਵੇਖੋ ਮਾਤਾ ਪਿਤਾ 2 ਮਹੀਨੇ ਬਾਅਦ ਓਨਾ ਹੀ ਪ੍ਰੇਮ ਕਰਦੇ ਘਰ ਵਾਲੀ ਬੱਚੇ ਓਨਾ ਹੀ ਪ੍ਰੇਮ ਕਰਦੇ ਜਿੱਦਣ ਬੱਚਾ ਜੰਮਿਆ ਤੇ ਮਾਤਾ ਪਿਤਾ ਇਹ ਗੱਲ ਕਹਿੰਦੇ ਨੇ ਵੀ ਬੇਟਾ ਤੂੰ ਸਾਡੀ ਜਾਨ ਨਿੱਕਾ ਜਿਹਾ ਬੱਚਾ ਜਦੋਂ ਛੋਟਾ ਜਿਹਾ ਹੁੰਦਾ ਨਾ ਤੇ ਬਾਪੂ ਨੂੰ ਫੁੱਲਿਆ ਨਹੀਂ ਸਮਾਉਂਦਾ ਚਾਹ ਚੜਿਆ ਖੁਸ਼ੀ ਬੜੀ ਸ਼ੁਕਰ ਹੈ ਮੇਰੇ ਘਰ ਪੁੱਤ ਹੋਇਆ ਤੇ ਸਾਧ ਸੰਗਤ ਆਪਣੇ ਪੁੱਤ ਨੂੰ ਚੁੱਕੀ ਫਿਰਦਾ ਤੇ ਉਹ ਬੱਚੇ ਵੱਲ ਵੇਖਦਾ ਅਸੀਂ ਬੱਚੇ ਨੂੰ ਪਿਆਰ ਕਰਦੇ ਹਾਂ ਨਹੀਂ ਅਸੀਂ ਆਪਣੀਆਂ ਲੋੜਾਂ ਨੂੰ ਪਿਆਰ ਕਰਨੇ ਆਪਣੇ ਮਤਲਬ ਨੂੰ ਪਿਆਰ ਕਰਨੇ ਤੇ ਜੇ ਬੱਚਾ ਸਾਡੀਆਂ ਆਸਾਂ ਤੇ ਪੂਰਾ ਨਾ ਉਤਰੇ ਜੇ ਉਹ 20 ਸਾਲਾਂ ਦਾ ਹੋ ਕੇ ਨਾ ਕਮਾਵੇ 20 ਸਾਲਾਂ ਦਾ ਹੋ ਕੇ ਸਾਡੇ ਮਨ ਦੀਆਂ ਰੀਝਾਂ ਨਾ ਪੂਰੀਆਂ ਕਰੇ ਖਿਮਾ ਕਰਨਾ ਉਹੀ ਬਾਪੂ ਜਿਹੜਾ ਚੁੱਕੀ ਫਿਰਦਾ ਸੀ ਕਹੇਗਾ ਬੇਦਖਲ ਕੀਤਾ ਤੈਨੂੰ ਤੇਰੇ ਆਪਣੇ ਘਰ ਚ ਖਿਮਾ ਕਰਨਾ ਜਿਹੜਾ ਇਹ ਪਿਆਰ ਹੈ ਨਾ ਇਹ ਪਿਆਰ ਇਹ ਮਤਲਬੀ ਹੈ ਉਹ ਬੱਚੇ ਦਾ ਪਿਆਰ ਜ਼ਿਆਦਾ ਜਿਹੜਾ ਕੰਮ ਕਾਰ ਕਰਦਾ ਖੇਤੀਆਂ ਕਰਦਾ ਬਿਜ਼ਨਸ ਕਰਦਾ ਮਿਹਨਤ ਕਰਦਾ ਸਾਡਾ ਪਿਆਰ ਮਤਲਬੀ ਪਿਆਰ ਦੁਨੀਆ ਦਾ ਪਰ ਸਤਿਗੁਰਾਂ ਨੂੰ ਕੋਈ ਮਤਲਬ ਨਹੀਂ ਆਖ ਸਤਨਾਮ ਜਿਹੜਾ ਗੁਰੂ ਦਾ ਤੇ ਸਿੱਖ ਦਾ ਪਿਆਰ ਆ ਨਾ ਉਹਦੇ ਵਿੱਚ ਕੋਈ ਮਤਲਬ ਨਹੀਂ ਉਹਦੇ ਚ ਕੋਈ ਮਤਲਬ ਨਹੀਂ ਧਿਆਨ ਦਿਓ ਬੱਚਾ ਕਹਿੰਦਾ ਮੈਂ ਲੱਗਾ ਨਹੀਂ ਲੱਗਣ ਦਿੱਤਾ ਦੁਨੀਆ ਨਹੀਂ ਲੱਗਣ ਦਿੰਦੀ 20 ਸਾਲਾਂ ਦਾ ਹੋ ਗਿਆ ਪੜ੍ਹ ਲੱਗਿਆ ਹੁਣ ਲੱਗਾ ਕਹਿੰਦੇ ਨਹੀਂ ਵਿਆਹ ਕਰ ਦਿੱਤਾ ਹੁਣ ਲੱਗਾ ਕਹਿੰਦੇ ਹੁਣ ਬੱਚੇ ਹੋ ਗਏ ਹੁਣ ਲੱਗਾ ਕਹਿੰਦੇ ਇਹਨਾਂ ਨੂੰ ਕੌਣ ਪਾਲੂ ਬੱਚਿਆਂ ਨੂੰ ਪਾਲਦਾ ਰਿਹਾ ਮਿਹਨਤ ਕਰਦਾ ਰਿਹਾ ਕਮਾਉਂਦਾ ਰਿਹਾ ਹੁਣ ਲੱਗ ਜਾ ਕਹਿੰਦੇ ਨਹੀਂ ਹੁਣ ਘਰ ਦਾ ਕੰਮ ਕਾਰ ਬੱਚਿਆਂ ਦੀ ਸ਼ਾਦੀ ਕਰੋ ਚਲੋ ਜੀ ਬੱਚਿਆਂ ਦੀ ਸ਼ਾਦੀ ਹੋ ਗਈ ਜਦੋਂ ਚੰਗੀ ਤਰ੍ਹਾਂ ਮੋਹ ਵਿੱਚ ਫਸ ਜਾਂਦਾ ਤੇ ਸਾਧ ਸੰਗਤ ਮੰਜੇ ਤੇ ਪਿਆ ਹੁੰਦਾ ਉਦੋਂ ਫਿਰ ਹਾਏ ਮੇਰੇ ਬੱਚੇ ਹਾਏ ਮੇਰੇ ਪੁੱਤ ਹਾਏ ਮੇਰੇ ਮੇਰੀਆਂ ਧੀਆਂ ਮੇਰੀ ਜ਼ਮੀਨ ਮੇਰੀ ਜਾਇਦਾਦ ਤੇ ਦੁਨੀਆ ਦੇ ਲੋਕ ਫਿਰ ਕਹਿਣਗੇ ਨਾ ਬਈ ਮਾਇਆ ਮਾਇਆ ਨਾ ਕਰ ਬੱਚਿਆਂ ਨੂੰ ਯਾਦ ਨਾ ਕਰ ਹੁਣ ਤੇ ਰੱਬ ਦਾ ਨਾਂ ਲੈ ਆਖੋ ਸਤਨਾਮ ਜਦੋਂ ਜਾਨ ਨਿਕਲ ਰਹੀ ਹੋਏਗੀ ਉਦੋਂ ਕਹਿਣਗੇ ਰੱਬ ਦਾ ਨਾਂ ਲੈ ਹੁਣ ਪਹਿਲਾਂ ਨੀ ਕਹਿਣਗੇ ਅੰਤ ਸਮਾਂ ਆ ਜਾਏਗਾ ਜਦੋਂ ਹੁਣ ਰੱਬ ਰੱਬ ਕਰ ਲੈ ਪਰ ਹੁਣ ਰੱਬ ਕਿੱਥੇ ਯਾਦ ਆਏਗਾ ਜਦੋਂ ਸਾਰੀ ਜ਼ਿੰਦਗੀ ਚ ਨੀ ਜਪਿਆ ਮਰਨ ਵੇਲੇ ਰੱਬ ਯਾਦ ਕਿਵੇਂ ਆਏ ਮਹਾਰਾਜ ਨੇ ਆਖਿਆ ਕਹਿੰਦੇ ਬੂੜਾ ਨਹੀਂ ਤੂੰ ਤੇ ਬੁੱਢਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਬਾਬਾ ਬੁੱਢਾ ਸਾਹਿਬ ਦੀ ਘਾਲ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੱਕ ਸੇਵਾ ਕੀਤੀ ਜਿੰਨੀ ਸ਼ਰਧਾ ਗੁਰੂ ਨਾਨਕ ਸਾਹਿਬ ਤੇ ਸੀ ਓਨੀ ਸ਼ਰਧਾ ਗੁਰੂ ਅੰਗਦ ਸਾਹਿਬ ਤੇ ਰੱਖੀ ਜਿੰਨੀ ਸ਼ਰਧਾ ਗੁਰੂ ਨਾਨਕ ਸਾਹਿਬ ਤੇ ਸੀ ਓਨੀ ਸ਼ਰਧਾ ਹੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਰੱਖੀ ਕੋਈ ਫਰਕ ਨਹੀਂ ਸਮਝੀ ਤੇ ਕਦੇ ਇਹ ਨਹੀਂ ਆਖਿਆ ਵੀ ਮੈਂ ਵੀ ਇੰਨੇ ਚਿਰ ਦਾ ਸੇਵਾਦਾਰ ਹਾਂ ਮੇਰਾ ਵੀ ਗੱਦੀ ਦਾ ਹੱਕ ਬਣਦਾ ਮੇਰਾ ਵੀ ਫਰਜ਼ ਬਣਦਾ ਖਿਮਾ ਕਰਨਾ ਅੱਜ ਦਾ ਸਮਾਂ ਏਦਾਂ ਦਾ ਗੱਦੀਆਂ ਦੇ ਪਿੱਛੇ ਕਈ ਵਾਰੀ ਤੇ ਕਤਲ ਵੀ ਹੁੰਦੇ ਨੇ ਕਤਲ ਵੀ ਹੋਏ ਨੇ ਕਈ ਥਾਵਾਂ ਉੱਤੇ ਸਿਰਫ ਗੱਦੀਆਂ ਦੇ ਝਗੜੇ ਗੱਦੀਆਂ ਗੱਦੀ ਤੇ ਸਿੱਖ ਧਰਮ ਵਿੱਚ ਹੈ ਹੀ ਇੱਕੋ ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕੋ ਹੀ ਗੱਦੀ ਹੈ ਸਿੱਖ ਧਰਮ ਸਿੱਖ ਧਰਮ ਦੂਜੀ ਗੱਦੀ ਦਾ ਪੁਜਾਰੀ ਨਾ ਹੈ ਤੇ ਨਾ ਕਦੇ ਹੋਏਗਾ। ਇੱਕੋ ਹੀ ਗੱਦੀ ਜਿਹੜੀ ਗੁਰੂ ਨਾਨਕ ਦੀ ਆ ਰਹੀ ਹੈ, ਚੱਲੀ ਆ ਰਹੀ ਹੈ, ਉਹ ਗੱਦੀ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਤਖਤਾਂ ਦੇ ਮਾਲਕ ਤਖਤ ਤੇ ਬੈਠੇ ਨੇ। ਆਖੋ
ਸਤਨਾਮ।
ਜਿਹੜੀਆਂ ਦੂਜੀਆਂ ਗੱਦੀਆਂ ਨੇ, ਜਿੰਨੀਆਂ ਸੰਪਰਦਾਵਾਂ ਨੇ, ਅਸੀਂ ਕਹਿੰਦੇ ਹਾਂ ਫਲਾਣੇ ਸੰਤ ਦੀ ਗੱਦੀ ਤੇ ਹੁਣ ਦੂਜਾ ਸੰਤ ਬੈਠਾ, ਨਹੀਂ ਗੱਦੀ ਨਹੀਂ ਕਹਿਣਾ, ਫਲਾਣੇ ਮਹਾਪੁਰਖਾਂ ਦੇ ਉਹਨਾਂ ਦੀ ਜਗ੍ਹਾ ਤੇ ਹੁਣ ਇਹ ਸੇਵਾ ਕਰਵਾ ਰਹੇ ਨੇ, ਸੇਵਾਦਾਰ, ਮੁੱਖ ਸੇਵਾਦਾਰ, ਜਾਂ ਪੱਗ ਵੀ ਕਹਿ ਲਓ ਵੀ ਚਲੋ ਹੁਣ ਉਹਨਾਂ ਨੂੰ ਪੱਗ ਦੇ ਦਿੱਤੀ। ਗੱਦੀ ਤੇ ਹੈ ਹੀ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ, ਬਾਕੀ ਸਾਰੀਆਂ ਸੰਪਰਦਾਵਾਂ, ਸਾਰੀਆਂ ਸੰਸਥਾਵਾਂ, ਸਾਰੇ ਸਾਧੂ ਇਹ ਸਾਰੇ ਇਸੇ ਗੱਦੀ ਦੇ ਸੇਵਕ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ, ਸਤਿ ਸ੍ਰੀ ਅਕਾਲ।
ਇਸੇ ਗੱਦੀ ਦੇ ਸੇਵਕ ਨੇ ਸਾਰੇ, ਤੇ ਧੰਨ ਬਾਬਾ ਬੁੱਢਾ ਜੀ ਦਾ ਕਿੱਡਾ ਸਬਰ ਹੋਣਾ ਹੈ। ਜੇ ਕਿਤੇ ਆਖਿਆ ਵੀ ਕਹਿੰਦੇ ਬਾਬਾ ਜੀ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੁਹਾਡੀ ਵਾਰੀ ਹੈ, ਤੁਸੀਂ ਆ ਸੇਵਾ ਸਾਂਭ ਲਓ ਸਾਰੇ। ਨਹੀਂ ਮਹਾਰਾਜ, ਮੈਨੂੰ ਲੋੜ ਨਹੀਂ, ਮੈਨੂੰ ਨਹੀਂ ਇਹਦੀ ਲੋੜ। ਭਾਈ ਪਾਰੋ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ, ਪਾਰੋ ਆ ਝਾੜੂ ਮੈਨੂੰ ਦੇ ਦੇ, ਉਹ ਵੇਖ ਲੱਗਿਆ ਮੇਰਾ ਆਸਣ ਤੇ ਉਹਦੇ ਤੇ ਬਹਿ ਜਾ, ਉੱਥੇ ਤੂੰ ਬਹਿ ਜਾ, ਝਾੜੂ ਮੈਨੂੰ ਦੇ ਦੇ। ਕਹਿੰਦਾ ਮਹਾਰਾਜ ਜੀ ਇਹ ਵੱਡਾ ਹੈ, ਉੱਥੇ ਬਹਿ ਕੇ ਤੇ ਖਰੇ ਮੈਂ ਸੇਵਾ ਕਰਾਂ ਕਿ ਨਾ ਕਰਾਂ, ਪਰ ਇਹ ਝਾੜੂ ਉਹ ਆ, ਇਹ ਤੇ ਗੱਦੀਆਂ ਬਖਸ਼ਦਾ ਆ। ਆਖੋ ਸਤਨਾਮ। ਇਹਦੇ ਵਿੱਚੋਂ ਤੇ ਗੱਦੀਆਂ ਨਿਕਲੀਆਂ। ਪਰਸੋਂ ਵੀ ਦਾਸ ਨੇ ਅਰਜ਼ ਕੀਤੀ। ਸੋ ਸਤ ਸੰਗਤ ਜੀ, ਧੰਨ ਬਾਬਾ ਬੁੱਢਾ ਜੀ, ਬੜੀ ਘਾਲਣਾ ਘਾਲੀ, ਬੜੀ ਸੇਵਾ ਕੀਤੀ, ਜੋ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕੀਤਾ ਉਹੀ ਉਹਨਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਕੀਤਾ। ਛੇ ਪਾਤਸ਼ਾਹੀਆਂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਨੂੰ ਹੋਏ। ਸੇਵਕ ਕੀ ਓੜਕ ਨਿਭੀ ਪ੍ਰੀਤ, ਬਾਬਾ ਬੁੱਢਾ ਜੀ ਨੇ ਜੇ ਲਾਈ ਸੀ ਤੇ ਤੋੜ ਨਿਭਾ ਕੇ ਵਿਖਾ ਦਿੱਤੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ, ਬਾਬਾ ਬੁੱਢਾ ਜੀ ਧਿਆਨ ਦੇਣਾ ਪਿਆ ਦਿਓ, ਬਾਬਾ ਬੁੱਢਾ ਜੀ ਮੇਰੇ ਪੁੱਤ ਨੂੰ ਵਿਦਿਆ ਪੜ੍ਹਾ ਦਿਓ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਅਨਪੜ੍ਹ ਕੀ ਪੜ੍ਹਾ ਸਕਦਾ, ਮੈਂ ਨਹੀਂ ਪੜ੍ਹਿਆ ਮੈਂ ਕੀ ਪੜ੍ਹਾਵਾਂ। ਤੇ ਗੁਰੂ ਅਰਜਨ ਸਾਹਿਬ ਨੇ ਕਮਾਲ ਦਾ ਬਚਨ ਆਖਿਆ, ਕਹਿੰਦੇ ਬਾਬਾ ਜੀ ਜਿਹੜੇ ਢਾਈ ਅੱਖਰ ਪ੍ਰੇਮ ਦੇ ਗੁਰੂ ਨਾਨਕ ਸਾਹਿਬ ਤੁਹਾਨੂੰ ਪੜ੍ਹਾ ਗਏ ਨੇ, ਉਹੀ ਮੇਰੇ ਪੁੱਤ ਨੂੰ ਪੜ੍ਹਾ ਦਿਓ, ਬਸ ਹੋਰ ਪੜ੍ਹਾਈਆਂ ਦੀ ਲੋੜ। ਬੜੇ ਲੋਕ ਗ੍ਰੰਥ ਪੜ੍ਹ ਲੈਂਦੇ, ਬੜੇ ਵਿਦਵਾਨ ਬਣ ਜਾਂਦੇ, ਪਰ ਜਿਹੜਾ ਸੱਸ ਢਾਈ ਅੱਖਰ ਪ੍ਰੇਮ ਦੇ ਹੀ ਨਾ ਪੜ੍ਹਿਆ, ਉਹਦੇ ਦੂਜੇ ਗ੍ਰੰਥ ਪੜ੍ਹਿਆਂ ਦਾ ਵੀ ਕੀ ਫਾਇਦਾ। ਜੇ ਢਾਈ ਅੱਖਰ ਪ੍ਰੇਮ ਦੇ ਹੀ ਨਾ ਪੜ੍ਹ ਸਕੇ ਤੇ ਦੂਜੇ ਜਿੰਨੇ ਮਰਜ਼ੀ ਗ੍ਰੰਥ ਪੜ੍ਹੀ ਜਾ, ਉਹਨਾਂ ਦਾ ਕੀ ਫਾਇਦਾ। ਗ੍ਰੰਥ ਤੇ ਤਾਂ ਪੜ੍ਹੀਏ ਜੇ ਸਾਨੂੰ ਬਾਣੀ ਨਾਲ, ਜੇ ਗੁਰੂ ਨਾਲ ਪ੍ਰੇਮ ਹੋ ਜਾਵੇ। ਬਾਬਾ ਬੁੱਢਾ ਜੀ ਜੋ ਢਾਈ ਅੱਖਰ ਪ੍ਰੇਮ ਦੇ ਤੁਸੀਂ ਪੜ੍ਹੇ ਨੇ, ਉਹ ਢਾਈ ਅੱਖਰ ਪ੍ਰੇਮ ਦੇ ਮੇਰੇ ਪੁੱਤ ਨੂੰ ਪੜ੍ਹਾ ਦਿਓ ਬਸ। ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਦਾ ਬੜਾ ਸਤਿਕਾਰ ਕਰਦੇ ਸੀ, ਮਨੋ ਕਰਦੇ। ਕਿਉਂ ਸੀ? ਕਿਉਂਕਿ ਇਹਨਾਂ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ। ਇਹ ਅੱਖਾਂ ਧੰਨ ਨੇ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ। ਪੰਜ ਪਾਤਸ਼ਾਹ ਕਈ ਵਾਰੀ ਕੋਲ ਵਾ ਲੈਣਾ, ਕਹਿਣਾ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਬਚਨ ਸੁਣਾਓ, ਮੈਨੂੰ ਗੁਰੂ ਅੰਗਦ ਸਾਹਿਬ ਦੇ ਬਚਨ ਸੁਣਾਓ। ਕਿਉਂ? ਤੈ ਸਾਹਿਬ ਕੀ ਬਾਤ ਜੇ ਅੱਖ ਕਹੋ ਨਾਨਕ ਕਿਹਾ ਦੀਜੈ, ਸੀਸ ਵੱਡਾ ਕਰ ਬੈਸਨ ਦੀਜੈ, ਬਿਨ ਸਿਰ ਸੇਵ ਮੈਨੂੰ ਲੱਗਦਾ ਹੈ ਜਾਨ ਤੋਂ ਪਿਆਰਾ, ਗੱਲਾਂ ਜੋ ਸੁਣਾਵੇ ਤੇਰੀਆਂ ਲੱਗਦਾ ਹੈ ਜਾਨ ਤੋਂ ਪਿਆਰਾ, ਗੱਲਾਂ ਜੋ ਸੁਣਾਵੇ ਜੇ ਆਖੇ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਜੈ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੇਵਾ ਕਰੀਏ ਕਿਵੇਂ ਸਿਰ ਵੱਢ ਕੇ ਰੱਖ ਦੀਏ ਇਹਦੇ ਤੇ ਬਹਿ ਜਾਓ ਤੇ ਬਿਨਾਂ ਸਿਰ ਤੋਂ ਕਰੀਏ ਸੇਵਾ ਪਰ ਜੇ ਸਿਰ ਵੱਢ ਦਿੱਤਾ ਤੇ ਫਿਰ ਸੇਵਾ ਕਿਵੇਂ ਹੋਏਗੀ ਆਪਣੇ ਹੰਕਾਰ ਦਾ ਸਿਰ ਵੱਢ ਦੀਏ ਅਖ ਸਤਨਾਮ ਆਪਣੇ ਹੰਕਾਰ ਦਾ ਸਿਰ ਵੱਢ ਕੇ ਹੋਮੇ ਦਾ ਸਿਰ ਵੱਢ ਕੇ ਫਿਰ ਰੱਬ ਦੇ ਪਿਆਰਿਆਂ ਦੀ ਸੇਵਾ ਕਰੀਏ ਫਿਰ ਸੇਵਾ ਕਰੀਏ ਆਪਣੇ ਮਾਨ ਹੰਕਾਰ ਦਾ ਸਿਰ ਵੱਢ ਕੇ ਤੇ ਸਾਧ ਸੰਤ ਬਾਬਾ ਬੁੱਢਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਈ ਵਾਰੀ ਕੋਲ ਬਿਠਾ ਕੇ ਬਚਨ ਸੁਣਨੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਨੇ ਕੀਤੇ ਨੇ ਤੇ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਦੇਣ ਦੀ ਰਸਮ ਅਦਾ ਬਾਬਾ ਬੁੱਢਾ ਸਾਹਿਬ ਨੇ ਕੀਤੀ ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਦਿੱਤੀ ਗਈ ਤੇ ਬਾਬਾ ਬੁੱਢਾ ਸਾਹਿਬ ਨੇ ਰਸਮ ਕੀਤੀ ਸਾਰੀ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਗੱਦੀ ਦਿੱਤੀ ਗਈ ਉਦੋਂ ਵੀ ਬਾਬਾ ਬੁੱਢਾ ਸਾਹਿਬ ਨੇ ਸਾਰੀ ਰਸਮ ਅਦਾ ਕੀਤੀ ਗੁਰੂ ਰਾਮਦਾਸ ਮਹਾਰਾਜ ਵੇਲੇ ਗੁਰੂ ਅਰਜਨ ਸਾਹਿਬ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਵਾਈਆਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਦੋਂ ਵੀ ਬਾਬਾ ਬੁੱਢਾ ਸਾਹਿਬ ਨੇ ਆਪਣੇ ਕਰ ਕਮਲਾਂ ਦੇ ਨਾਲ ਦਿਨ ਰਾਤ ਸੇਵਾ ਕੀਤੀ ਇੱਕ ਦਿਨ ਛੇਵੇਂ ਪਾਤਸ਼ਾਹ ਸੇਵਾ ਤੋਂ ਖੁਸ਼ ਹੋਏ ਤੇ ਖੁਸ਼ ਹੋ ਕੇ ਮਹਾਰਾਜ ਕਹਿਣ ਲੱਗੇ ਬਾਬਾ ਜੀ ਤੁਸੀਂ ਬੜੀ ਸੇਵਾ ਕੀਤੀ ਤੇ ਰੋਜ਼ ਹੁਣ ਉਮਰ ਵੱਡੀ ਹੋ ਗਈ ਆ ਤੇ ਸਰੀਰ ਜਿਹੜਾ ਉਹ ਬਜ਼ੁਰਗ ਹੋ ਗਿਆ ਦਾੜਾ ਚਿੱਟਾ ਸਰੀਰ ਬਜ਼ੁਰਗ ਹੋ ਗਿਆ ਤੇ ਹੁਣ ਤੁਸੀਂ ਬੀੜ ਵਿੱਚ ਰਹਿੰਦੇ ਹੋ ਤੇ ਅਕਾਲ ਤਖਤ ਹਰਿਮੰਦਰ ਸਾਹਿਬ ਰੋਜ਼ ਆਉਂਦੇ ਹੋ ਦਰਸ਼ਨ ਕਰਨ ਸਾਡੇ ਜੇ ਤੁਸੀਂ ਕਹੋ ਤੇ ਮੈਂ ਆ ਜਾਇਆ ਕਰਾਂ ਰੋਜ਼ ਜਾਂ ਫਿਰ ਹਫ਼ਤੇ ਬਾਅਦ ਕਦੇ ਕਦੇ ਆ ਜਾਇਆ ਕਰੋ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਮੇਰੀ ਤੇ ਜਾਨ ਨਿਕਲ ਜਾਏਗੀ ਜੇ ਮੈਂ ਤੁਹਾਡੇ ਦਰਸ਼ਨ ਨਾ ਕਰਾਂ ਰੋਜ਼ ਤੁਹਾਡੇ ਦਰਸ਼ਨ ਕਰਨਾ ਮਹਾਰਾਜ ਫਿਰ ਆਸਵਾਸ ਚੱਲਦੇ ਨੇ ਤੁਹਾਡੇ ਨਾਲ ਹੀ ਹੈ ਸਾਰਾ ਕੁਛ ਮੈਨੂੰ ਤੁਹਾਡੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਹੁੰਦੇ ਨੇ ਮਹਾਰਾਜ ਮੈਂ ਤੇ ਰੋਜ਼ ਦਰਸ਼ਨ ਕਰਨੇ ਨੇ ਮੇਰੀ ਜਿੰਦ ਨਹੀਂ ਬਚਦੀ ਤੁਹਾਡੇ ਦਰਸ਼ਨਾਂ ਬੈਠ ਹਰ ਰੋਜ਼ ਸਾਡਾ ਕੰਮ ਕੀ ਗੁਰਦੁਆਰੇ ਜਾਣਾ ਕਹਿੰਦੇ ਜਾਣਾ ਜੀ ਕਦੋਂ ਸੰਗਰਾਂਦ ਜਾਈਦਾ ਜਾਂ ਮੱਸਿਆ ਤੇ ਜਾਈਦਾ ਮੇਰਾ ਖਿਆਲ ਹੈ ਤਾਂ ਜਾਂਦੇ ਹਾਂ ਉਦਣ ਦੇਗ ਬਣਦੀ ਪਿਆਰ ਵਾਲੇ ਤੇ ਰੋਜ਼ ਜਾਂਦੇ ਕਦੇ ਕਦੇ ਕੀ ਜਾਣਾ ਉਹ ਤੇ ਰੋਜ਼ ਬਾਕੀ ਕੰਮ ਸਾਰੇ ਮਗਰੋਂ ਕਰਦੇ ਨੇ ਪਹਿਲਾਂ ਰੋਜ਼ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵਿੱਚ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕੁਰੰਗ ਕਹਿ ਵੇਦਿਆ ਸਨਮੁਖ ਉੱਠਤਾ ਉਹ ਤੇ ਰੋਜ਼ ਦਰਸ਼ਨ ਕਰਦੇ ਰੋਜ਼ ਸਤਿਗੁਰਾਂ ਦੇ ਦਾਰ ਕਰਦੇ ਨੇ ਉਹ ਤੇ ਕਹਿੰਦੇ ਦਰਸ਼ਨਾ ਬਿਨਾ ਜਿੰਦ ਬਚਦੀ ਨਹੀਂ ਜਿਵੇਂ ਮੱਛੀ ਤੜਫਦੀ ਹੈ ਤਾਂ ਤੜਫਣਾ ਸ਼ੁਰੂ ਹੋ ਜਾਂਦੀ ਜੇ ਸਤਿਗੁਰ ਦੇ ਦਰਸ਼ਨ ਨਾ ਕਰੀਏ ਬੇਨਤੀ ਹੈ ਸਾਧ ਸੰਗਤ ਦੇ ਚਰਨਾਂ ਚ ਮਹਾਂਪੁਰਖਾਂ ਨੇ ਸਟੇਜ ਤੇ ਆਉਣਾ ਹੀ ਆ ਤੇ ਆਪ ਜੀ ਨੇ ਦਰਸ਼ਨ ਕਰਨੇ ਨੇ ਤੇ ਇਹ ਬੇਨਤੀ ਧਿਆਨ ਚ ਰੱਖਣੀ ਆ ਵੀ ਕਿਸੇ ਨੇ ਖੜੇ ਨਹੀਂ ਹੋਣਾ ਏਦਾਂ ਹੀ ਦਰਸ਼ਨ ਕਰਿਓ
So
ਬੈਠ ਕੇ ਦਰਸ਼ਨ ਕਰੋ, ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਬੈਠੋ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆਂ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆਂ। ਮਿੱਤਰ ਸੱਤਰ ਜਾ ਕੇ ਇੱਕ ਸਮਾਨਾ। ਧਿਆਨ ਦਿਓ ਇੱਧਰ, ਦਾਸ ਕਾਲ ਮਹਾਂਪੁਰਸ਼ਾਂ ਕੋਲ ਬੈਠਾ ਸੀ ਦੀਵਾਨ ਦੀ ਸਮਾਪਤੀ ਤੋਂ ਬਾਅਦ। ਮੈਂ ਵੇਖ ਰਿਹਾ ਸਾਂ ਹਰ ਗੱਲ ਨਾਲ ਇਹ ਗੱਲ ਕਹਿੰਦੇ ਸੀ ਵੀ ਸਤਿਗੁਰ ਕਿਰਪਾ ਕਰਨਗੇ ਹਰੇਕ ਗੱਲ। ਕੋਈ ਗੱਲ ਵੀ ਕਹਿਣੀ ਮਹਾਰਾਜ ਜੀ ਕਿਰਪਾ ਕਰੋ, ਮਹਾਰਾਜ ਨੇ ਕਰਨੀ। ਜੇ ਕਿਸੇ ਨੇ ਆ ਕੇ ਆਖਿਆ ਮਹਾਰਾਜ ਜੀ ਆ ਕੰਮ ਏਦਾਂ, ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਓ, ਅਰਦਾਸ ਕਰਾਓ, ਕਿਰਪਾ ਹੋ ਜਾਏ, ਹਰੇਕ ਨੂੰ ਇਹੀ ਆਖਿਆ। ਕੋਈ ਏਦਾਂ ਦੀ ਗੱਲ ਨਹੀਂ, ਸਭ ਨੂੰ ਗੁਰੂ ਸਾਹਿਬ ਦੇ ਲੜ ਲੱਗੋ, ਬਾਣੀ ਨਾਲ ਜੁੜੋ, ਬਾਣੇ ਨਾਲ ਜੁੜੋ, ਸੇਵਾ ਸਿਮਰਨ ਨਾਲ ਜੁੜੋ। ਕਹਿੰਦਾ ਜੀ ਕਈ ਲੋਕ ਈਰਖਾ ਵੀ ਕਰਦੇ ਨੇ, ਵਿਰੋਧਤਾ ਵੀ ਕਰਦੇ ਨੇ, ਸੜਦੇ ਵੀ ਨੇ। ਕਹਿੰਦੇ ਜਦੋਂ ਬਾਰਿਸ਼ ਹੁੰਦੀ ਹੈ ਨਾ ਤੇ ਕਹਿੰਦੇ ਕਈ ਤਰ੍ਹਾਂ ਦੇ ਕੀੜੇ ਮਕੌੜੇ ਆ ਜਾਂਦੇ ਨੇ, ਆਪੇ ਭੱਜ ਜਾਂਦੇ ਨੇ ਕੋ ਸਤਨਾ। ਕੱਲ ਕਹਿੰਦੇ ਮਹਾਂਪੁਰਸ਼ ਕਹਿੰਦੇ ਬਚਨ ਕਰ ਰਹੇ ਸੀ, ਉਹ ਕਹਿੰਦੇ ਜਦੋਂ ਕੀੜੇ ਮਕੌੜੇ ਆ ਜਾਂਦੇ ਕਹਿੰਦੇ ਆਪੇ ਦੌੜ ਜਾਂਦੇ ਨੇ, ਕਹਿੰਦੇ ਡੱਡੂ ਬੋਲਦੇ ਹੀ ਹੁੰਦੇ ਨੇ ਆਪੇ ਹਟ ਜਾਂਦੇ ਨੇ, ਬਾਰਿਸ਼ਾਂ ਚ ਬੋਲਦੇ ਆ ਕਹਿੰਦੇ ਫਿਰ ਹਟ ਜਾਂਦੇ ਆ। ਸਵਾਓ ਮਹਾਂਪੁਰਖਾਂ ਦੇ ਬਚਨ ਸਾਧੂਆਂ ਦੇ ਰੱਬ ਦੇ ਪਿਆਰਿਆਂ ਦੇ, ਆਓ ਦਰਸ਼ਨ ਦੀਦਾਰ ਰੱਬ ਕਰ ਦਈਓ। ਮੈਂ ਅੱਗੇ ਵੀ ਕੱਲ ਵੀ ਅਰਜ਼ ਕੀਤੀ ਸੀ, ਇੱਥੇ ਤੇ ਸਦਾ ਹੀ ਖੁੱਲੇ ਦਰਵਾਜ਼ੇ ਨੇ, ਪਰਸੋਂ ਵੀ ਕਿਹਾ ਸੀ ਭਾਵੇਂ ਕੋਈ 4 ਵਜੇ ਵੀ ਆ ਜਾਏ ਦਰਸ਼ਨ, ਉਦੋਂ ਵੀ ਕਰ ਲੈਂਦੇ ਕਈ ਪਿਆਰ ਵਾਲੇ ਜਿਹੜੇ। ਤੇ ਜ਼ਰੂਰੀ ਬੇਨਤੀ ਆ ਭਾਈ ਵੀ ਇਕਾਗਰਤਾ ਜ਼ਰਾ ਬਣਾ ਕੇ ਰੱਖੋ। ਤੇ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਜੀ ਤੁਹਾਡੀ ਬੜੀ ਸੇਵਾ ਤੇ ਤੁਸੀਂ ਰੋਜ਼ ਨਾ ਆਇਆ ਕਰੋ, ਕਦੇ ਕਦੇ ਆ ਜਾਇਆ ਕਰੋ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਕਦੇ ਕਦੇ ਆਵਾਂਗਾ ਤੇ ਮੇਰਾ ਸਾਹ ਵੀ ਕਦੇ ਕਦੇ ਚੱਲੇਗਾ, ਫਿਰ ਮੈਂ ਰੋਜ਼ ਤੁਹਾਡੇ ਦਰਸ਼ਨ ਕਰਨਾ ਨਾ ਮਹਾਰਾਜ, ਬਸ ਗੱਡੀ ਚੱਲਦੀ ਹੋਈ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਜਿੰਦ ਨਹੀਂ ਬਚ ਸਕਦੀ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਬਾਬਾ ਜੀ ਚਲੋ ਠੀਕ ਆ ਵੀ ਜੇ ਤੁਸੀਂ ਰੋਜ਼ ਹੀ ਆਉਣਾ ਹੈ ਤੁਹਾਡੀ ਇੱਛਾ, ਪਰ ਇੱਕ ਸਾਡੀ ਬੇਨਤੀ ਆ, ਧਿਆਨ ਦੇਣਾ। ਕਹਿੰਦੇ ਇੱਕ ਸਾਡੀ ਬੇਨਤੀ ਆ ਕਿ ਫਿਰ ਪੈਦਲ ਚੱਲ ਕੇ ਨਾ ਆਇਆ ਕਰੋ, ਪਾਲਕੀ ਚ ਬਹਿ ਕੇ ਆਇਆ ਕਰੋ। ਪਾਲਕੀ ਚ 4 ਜਣੇ ਚੁੱਕ ਲਿਆ ਕਰਨਗੇ ਤੁਹਾਨੂੰ, ਇੰਨੀ ਕੁ ਸੇਵਾ ਤੇ ਦੇ ਦਿਓ। ਬਾਬਾ ਜੀ ਮੰਨਣੀ ਨਾ? ਕਹਿੰਦੇ ਨਹੀਂ ਜੀ। ਮਹਾਰਾਜ ਕਹਿੰਦੇ ਨਹੀਂ, ਇਹ ਤੇ ਤੁਹਾਨੂੰ ਮੰਨਣੀ ਪੈਗੀ, ਜਾਂ ਫਿਰ ਮੈਂ ਆਇਆ ਕਰਾਂਗਾ ਰੋਜ਼ ਦਰਸ਼ਨ ਦੇਣ। ਜੇ ਤੁਸੀਂ ਦਰਸ਼ਨ ਹੀ ਕਰਨੇ ਨੇ, ਅਸੀਂ ਦਰਸ਼ਨ ਤੁਹਾਡੇ ਕਰਿਆ ਕਰਾਂਗੇ, ਤੁਸੀਂ ਸਾਡੇ ਦਰਸ਼ਨ ਕਰ ਲਿਆ ਕਰੋ। ਜੇ ਤੁਹਾਡੀ ਇੱਛਾ ਬਹੁਤ ਹੋਈ ਆ ਤੇ ਮਹਾਰਾਜ ਜੀ ਮੈਂ ਆ ਜਾਇਆ ਕਰਾਂਗਾ, ਤੇ ਜੇ ਤੁਸੀਂ ਇਹ ਗੱਲ ਨਹੀਂ ਮੰਨਣੀ ਫਿਰ ਪਾਲਕੀ ਦੇ ਵਿੱਚ ਤੁਹਾਨੂੰ 4 ਸੇਵਾਦਾਰ ਲਿਆ ਕਰਨਗੇ, ਇਹਨਾਂ ਦਾ ਵੀ ਭਲਾ ਹੋ ਜੂਗਾ। ਖੁ ਸਤਨਾ ਪਿਆਰਿਆਂ ਦੀ ਸੇਵਾ ਕਰਕੇ, ਪੂਰਬ ਕਰਮ ਅੰਕੁਰ ਜ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਨੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੇਵਾ ਭਾਗਾਂ ਨਾਲ ਮਿਲਦੀ ਹੈ, ਨਾਲੇ ਤੁਹਾਡੇ ਵਰਗੀ ਰੂਹ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਦਰਸ਼ਨ ਦੀਦਾਰ ਤੇ ਇੰਨੀ ਸੇਵਾ ਘਾਲਣਾ ਬੰਦਗੀ। ਮਹਾਰਾਜ ਮੰਨ ਗਏ ਬਾਬਾ ਬੁੱਢਾ ਸਾਹਿਬ। ਇੱਕ ਦਿਨ ਮਹਾਰਾਜ ਕਹਿਣ ਲੱਗੇ, ਮੈਂ ਪਾਲਕੀ ਲੈ ਆਵਾਂ ਗੁਰੂ ਹਰਗੋਬਿੰਦ ਸਾਹਿਬ, ਮੈਂ ਆ ਜਾਂ ਨਾਲ ਮੋਢਾ ਲਾਉਣ ਵਾਸਤੇ। ਕਹਿੰਦੇ ਨਾ ਮਹਾਰਾਜ, ਫੇਰ ਨਹੀਂ ਮੈਂ ਆਉਣਾ, ਫਿਰ ਤੇ ਮੈਂ ਪਾਲਕੀ ਚ ਸਵਾਰ ਹੋਣਾ ਹੀ। ਇੱਕ ਦਿਨ ਸਤਿਗੁਰੂ ਇੱਕ ਦਰਖਤ ਦੇ ਓਹਲੇ ਹੋ ਕੇ ਖਲੋ ਗਏ, ਛੇਵੇਂ ਪਾਤਸ਼ਾਹ ਦਾ ਬਚਨ ਜ਼ਿਕਰ, ਪਾਲਕੀ ਆ ਰਹੀ ਹੈ ਬਾਬਾ ਬੁੱਢਾ ਸਾਹਿਬ ਦੀ। ਗੁਰੂ ਹਰਗੋਬਿੰਦ ਸਾਹਿਬ ਸੇਵਾਦਾਰ, ਇੱਕ ਸੇਵਾਦਾਰ ਨੂੰ ਇਸ਼ਾਰਾ ਕਰਦਾ, ਕਹਿੰਦੇ ਤੂੰ ਪਾਸੇ ਹੋ ਜਾ, ਸੇਵਾਦਾਰ ਪਾਸੇ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੋਢਾ ਲਾ ਲਿਆ ਪਾਲਕੀ, ਜਦੋਂ ਲਾਇਆ ਮੋਢਾ ਉਹ ਵੀ ਬ੍ਰਹਮ ਗਿਆਨੀ ਸਨ, ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣਗੇ। ਮਹਾਰਾਜ ਵੱਲ ਮੂੰਹ ਕਰਕੇ ਕਹਿੰਦੇ, ਮਹਾਰਾਜ ਜੀ ਜਾਂ ਤੇ ਤੁਸੀਂ ਮੋਢਾ ਹਟਾ ਲਓ, ਨਹੀਂ ਤੇ ਮੈਂ ਛਾਲ ਲੱਗਿਆ ਮਾਰਨ। ਤੁਸੀਂ ਆ, ਤੁਸੀਂ ਨਾ ਮਹਾਰਾਜ ਜੀ, ਮੈਨੂੰ ਏਡਾ ਵੱਡਾ ਭਾਰ ਚੜ ਰਿਹਾ, ਮੇਰੇ ਸਿਰ ਵਜਨ ਚਾੜਦਾ, ਤੁਸੀਂ ਨਾ ਮੋਢਾ ਲਾਓ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਜੀ ਕਰ ਲੈਣ ਦਿਓ ਸੇਵਾ, ਕਰ ਲੈਣ ਦਿਓ ਸੇਵਾ। ਵੇਖੋ ਗੁਰਸਿੱਖਾਂ ਦੀ, ਗੁਰੂ ਦੇ ਪਿਆਰਿਆਂ ਦੀ, ਗੁਰੂ ਦੇ ਸੇਵਾਦਾਰਾਂ ਦੀ ਵੀ ਸਤਿਗੁਰੂ ਸੇਵਾ ਕਰਦਾ। ਇਸੇ ਕਰਕੇ ਤੇ ਆਖਿਆ, ਸਾਨੂੰ ਵੀ ਸਿੱਖਿਆ ਇਹੀ ਮਹਾਂਪੁਰਖ ਦਿੰਦੇ ਸਦਾ, ਕਿਤੇ ਰੱਬ ਬਣ ਕੇ ਨਾ ਬਹਿ ਜਾਵੀ, ਸੇਵਕ ਰਹੀ ਸੇਵਕਾਂ ਦਾ, ਰੱਬ ਬਣ ਕੇ ਨਾ ਬਹਿ ਰਾਜਨੀਤਿਕ ਬੰਦਾ ਭਾਵੇਂ ਕੋਈ ਸਾਧੂ ਸਮਾਜ ਵਿੱਚ ਭਾਵੇਂ ਜਿਹੜੇ ਪਾਸੇ ਮਰਜ਼ੀ ਆ, ਬਸ ਆਪਣਾ ਪਿਛੋਕੜ ਆਪਣੀ ਹੋਂਦ ਯਾਦ ਰੱਖੀਏ। ਜਿੰਨੀ ਆਪਣੀ ਹੋਂਦ ਨਾਲ ਜੁੜੇ ਰਹਾਂਗੇ, ਮੂਲ ਨਾਲ ਜੁੜੇ ਰਹਾਂਗੇ, ਓਨੇ ਤਾਂ ਨੂੰ ਜਾਵਾਂਗੇ। ਨਹੀਂ ਤੇ ਫਿਰ ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਰਾਜੇ ਨੇ ਇੱਕ ਬੱਚਾ ਲੈ ਲਿਆ ਗੋਦ, ਬੱਚਾ ਗੋਦ ਲਿਆ ਤੇ ਉਹ ਨਾ ਜੀ ਵੱਡਾ ਹੋ ਗਿਆ, ਜਦੋਂ ਉਮਰ ਕੋਈ ਉਹਦੀ 20 ਸਾਲਾਂ ਦੀ ਹੋ ਗਈ ਤੇ ਰੋਜ਼ ਜਾਇਆ ਕਰੇ ਕਿ ਕਮਰੇ 'ਚ ਵੜ ਕੇ ਬੈਠਾ ਰਿਹਾ ਕਰੇ ਰਾਜਕੁਮਾਰ, ਤੇ ਸਾਰੇ ਉਹਦਾ ਬੜਾ ਸਤਿਕਾਰ ਕਰਦੇ ਆ ਸਾਰਾ ਦਿਨ ਕਮਰੇ 'ਚ। ਉਹ ਅੰਦਰ ਵੜ ਕੇ ਕੁੰਡਾ ਲਾ ਕੇ 2 ਘੰਟੇ ਜ਼ਰੂਰ ਉਹਨੇ ਕਮਰੇ 'ਚ ਵੜਨਾ, ਜਿੰਦਾ ਲਾ ਦਿਆ ਕਰੇ, ਚਾਬੀ ਕਿਸੇ ਨੂੰ ਦਿਆ ਨਾ ਕਰੇ। ਸਾਰੇ ਹੈਰਾਨ ਹੋ ਗਏ, ਕੀ ਗੱਲ, ਇਹ ਰਾਜਕੁਮਾਰ ਅੰਦਰ ਵੜ ਕੇ 2 ਘੰਟੇ ਕੀ ਕਰਦਾ, ਇਹ ਕਿਉਂ ਬੈਠਦਾ 2 ਘੰਟੇ ਰੋਜ਼? ਰਾਜੇ ਨੂੰ ਦੱਸਿਆ, ਕਹਿੰਦੇ ਜੀ ਤੁਹਾਡਾ ਪੁੱਤ ਨਾ ਜੀ ਰੋਜ਼ ਹੀ 2 ਘੰਟੇ ਅੰਦਰ ਵੜ ਕੇ ਬਹਿ ਜਾਂਦਾ। ਰਾਜੇ ਨੇ ਪੁੱਛਿਆ, ਬੇਟਾ ਗੱਲ ਕੀ ਆ, ਤੂੰ ਕਿਉਂ ਅੰਦਰ ਵੜ ਕੇ ਬਹਿੰਦਾ? ਪਿਤਾ ਜੀ ਰਹਿਣ ਦਿਓ, ਛੱਡੋ, ਤੁਸੀਂ ਕੀ ਲੈਣਾ? ਨਹੀਂ ਬੇਟਾ ਦੱਸ ਵੀ ਤੂੰ ਅੰਦਰ ਵੜ ਕੇ 2 ਘੰਟੇ ਕੀ ਕਰਨਾ? ਜਦੋਂ ਬਾਪੂ ਨੇ ਬਹੁਤਾ ਖਹਿੜਾ ਕੀਤਾ, ਰਾਜੇ ਨੇ ਬਹੁਤਾ ਖਹਿੜਾ ਕੀਤਾ ਤੇ ਕਹਿੰਦੇ ਜੀ ਚਲੋ ਤੁਹਾਨੂੰ ਵਿਖਾਈਏ। ਦਰਵਾਜ਼ਾ ਖੋਲਿਆ, ਅੰਦਰ ਗਏ, ਇੱਕ ਛੋਟਾ ਜਿਹਾ ਸੂਟਕੇਸ ਪਿਆ, ਉਸ ਵੇਲੇ ਦਾ ਸੰਦੂਕ, ਉਦੋਂ ਦਾ ਰਿਵਾਜ਼ ਜਿੱਦਾਂ ਦਾ ਸੀ ਪਹਿਲਾਂ,
ਉਹਨੂੰ ਖੋਲਿਆ, ਉਹਦੇ ਵਿੱਚੋਂ ਇੱਕ ਪੱਲੀ ਕੱਢ ਕੇ ਵਿਖਾਈ, ਇੱਕ ਦਾਤੀ, ਇੱਕ ਰੰਬਾ, ਤਿੰਨ ਚੀਜ਼ਾਂ, ਇੱਕ ਰੰਬਾ, ਇੱਕ ਉਹ ਪੱਲੀ ਜਿਹਦੇ ਚ ਘਾਹ ਖੋਤ ਕੇ ਪਾਈਦਾ, ਤੇ ਇੱਕ ਦਾਤੀ ਦਾਤਰੀ। ਉਹ ਜਦੋਂ ਕੱਢ ਕੇ ਸਾਰਾ ਕੁਝ ਵਿਖਾਇਆ, ਰਾਜਾ ਕਹਿੰਦਾ ਵੀ ਇਹ ਕੀ ਆ? ਕਹਿੰਦੇ ਜੀ ਤੁਸੀਂ ਮੇਰੇ ਤੇ ਕਿਰਪਾ ਕੀਤੀ, ਮੈਨੂੰ ਗੋਦ ਲੈ ਕੇ ਰਾਜਕੁਮਾਰ ਬਣਾ ਦਿੱਤਾ, ਹੈ ਤੇ ਮੈਂ ਇੱਕ ਘਾਹ ਖੋਤਣ ਵਾਲਾ ਘਾਹੀ ਸੀ, ਹੈ ਤੇ ਮੈਂ ਇੱਕ ਘਾਹੀ ਸੀ, ਘਾਹੀ ਦਾ ਪੁੱਤ ਸੀ ਤੇ ਮੈਂ ਵੀ ਘਾਹ ਖੋਦਦਾ ਸੀ ਆਪਣੇ ਬਾਪੂ ਨਾਲ, ਤੁਸੀਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੀ ਗੋਦ ਚ ਗੋਦ ਚੁੱਕ ਲਿਆ, ਇੱਕ ਦਿਨ ਐਸੀ ਕਿਰਪਾ ਕੀਤੀ ਰਾਜਕੁਮਾਰ ਬਣਾ ਦਿੱਤਾ, ਹੁਣ ਵੀ ਹੁਕਮ ਕਰਤਾ ਮੇਰੇ ਤੋਂ ਬਾਅਦ ਮੇਰਾ ਪੁੱਤ ਰਾਜਾ ਬਣੇਗਾ, ਇਹ ਤੇ ਤੁਹਾਡੀ ਕਿਰਪਾ ਹੈ। ਕਹਿੰਦੇ ਫਿਰ ਕਿਰਪਾ ਹੋ ਗਈ, ਹੁਣ ਆਹ ਕਾਹਦੇ ਵਾਸਤੇ ਰੱਖਿਆ ਤੂੰ ਦਾਤੀ ਰੰਬਾ ਪੱਲੀ, ਇਹ ਕਾਹਦੇ ਵਾਸਤੇ ਪੁੱਤ? ਮੈਂ ਹੁਣ ਤੈਨੂੰ ਕਿਹੜਾ ਕੱਢ ਦੇਣਾ ਵੀ ਤੈਨੂੰ ਘਾਹ ਖੋਤਣਾ ਪਊ, ਤੂੰ ਤੇ ਹੁਣ ਮੇਰੇ ਕੋਲ ਹੀ ਰਹੇਗਾ, ਤੂੰ ਤੇ ਰਾਜਾ ਬਣੇਗਾ, ਤੇਰੇ ਚਰਨਾਂ ਚ ਲੱਖਾਂ ਘਾਹੀ ਰੁਲਦੇ ਨੇ। ਕਹਿੰਦੇ ਇਹਦਾ ਮਤਲਬ ਇਹ ਨੀ ਪਿਤਾ ਜੀ, ਇਹ ਘਾਹੀ, ਇਹ ਜਿਹੜੀ ਪੱਲੀ, ਇਹ ਦਾਤੀ, ਇਹ ਰੰਬਾ, ਇਹਦੇ ਵੱਲ ਮੈਂ ਦੋ ਦੋ ਘੰਟੇ ਰੋਜ਼ ਬੈਠ ਕੇ ਵੇਖਦਾ ਹੀ ਰਹਿੰਦਾ, ਤਾਂ ਕਿਉਂ ਵੇਖਦਾ? ਕਿਉਂਕਿ ਕਿਤੇ ਮੈਨੂੰ ਮੇਰੀ ਔਕਾਤ ਨਾ ਭੁੱਲ ਜਾਏ, ਮੈਨੂੰ ਯਾਦ ਰਵੇ ਮੇਰਾ ਪਿਛੋਕੜ ਕੀ, ਮੈਨੂੰ ਯਾਦ ਰਵੇ ਮੈਂ ਸ਼ੁਰੂ ਕਿੱਥੋਂ ਹੋਇਆ, ਮੈਂ ਤੇ ਇੱਕ ਘਾਹੀ ਸੀ, ਮੈਨੂੰ ਇਹ ਮਾਨ ਨਾ ਆ ਜਾਏ ਵੀ ਮੈਨੂੰ ਤੇ ਰਾਜੇ ਨੇ ਗੋਦ ਲੈ ਲਿਆ ਤੇ ਮੈਂ ਬੜਾ ਵੱਡਾ ਬਣ ਗਿਆ, ਰਾਜਾ ਬਣ ਗਿਆ, ਮੈਂ ਦੋ ਦੋ ਘੰਟੇ ਮੈਨੂੰ ਵੇਖਦਾ। ਤੇ ਕਿਤੇ ਗੱਲ ਅਸੀਂ ਆਪਣੇ ਹਿਰਦੇ ਚ ਵਸਾ ਲਈਏ, ਆਪਣਾ ਪਿਛੋਕੜ ਯਾਦ ਰੱਖੀਏ ਨਾ ਕਦੇ, ਅਸੀਂ ਹੈ ਕੀ, ਅਸੀਂ ਉੱਠੇ ਕਿੱਥੋਂ ਆ, ਅਸੀਂ ਚੱਲੇ ਕਿੱਥੋਂ ਆ, ਬਸ ਓਨਾ ਹੀ ਤਾਂ ਨੂੰ ਜਾਵਾਂਗੇ।
ਓਨੀ
ਹੀ ਜੈ ਜੈਕਾਰ ਹੋਏਗੀ ਭਾਈ, ਓਨੀ ਹੀ ਹਰ ਮਨ ਧਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਜਿਹਨਾਂ ਆਪਣੇ ਪਿਛੋਕੜ ਨੂੰ ਯਾਦ ਰੱਖਾ, ਤੇ ਜਿਹੜਾ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਫਿਰ ਨੀ ਗੱਲ ਬਣਦੀ। ਮੂਲ ਸਾਡਾ ਆਤਮਾ ਪਰਮਾਤਮਾ ਦੀ ਇੱਕ ਅੰਸ਼ ਹੈ, ਬੂੰਦ ਸਮੁੰਦਰ ਦੀ ਇੱਕ ਅੰਸ਼ ਹੈ, ਕਿਰਨ ਸੂਰਜ ਦੀ ਇੱਕ ਅੰਸ਼ ਹੈ, ਇਸੇ ਤਰ੍ਹਾਂ ਸਾਡੀ ਆਤਮਾ ਪਰਮਾਤਮਾ ਦੀ ਇੱਕ ਅੰਸ਼ ਹੈ। ਜਦੋਂ ਆਪਸੀ ਆਪਣੀ ਹੋਂਦ ਨਾਲੋਂ ਟੁੱਟ ਜਾਂਦੇ ਹਾਂ ਫਿਰ ਕੁਛ ਵੀ ਨੀ ਰਹਿੰਦਾ ਸਾਡੇ ਬੰਦੇ, ਬੰਦੇ ਕੋਲ ਬੰਦਗੀ ਨਾ ਰਹੀ ਤੇ ਉਹ ਬੰਦਾ ਹੀ ਕਾਹਦਾ ਹੋਇਆ, ਬੰਦਾ ਤੇ ਹੈ ਹੀ ਉਹ ਆ ਜਿਹੜਾ ਬੰਦਗੀ ਕਰੇ। ਧਿਆਨ ਦੇਣਾ ਜ਼ਰਾ, ਅਸੀਂ ਹੁਣ ਝੋਨਾ ਕਟਾਈ ਕੀਤੀ ਆ, ਵਾਢੀ ਹੋ ਗਈ ਆ, ਝੋਨਾ ਵੱਢਿਆ, ਹੁਣ ਕਣਕਾਂ ਬੀਜ ਦਿੱਤੀਆਂ, ਫਿਰ ਝੋਨਾ ਲਾਉਣਾ। ਧਿਆਨ ਦੇਣਾ, ਜਦੋਂ ਜ਼ਿਮੀਂਦਾਰ ਝੋਨਾ ਪਨੀਰੀ ਲਾਉਂਦੇ ਹੋ ਨਾ, ਪਨੀਰੀ, ਉਦੋਂ ਅਸੀਂ ਕਹਿੰਦੇ ਹਾਂ ਜੀ ਝੋਨੇ ਦੀ ਪਨੀਰੀ, ਜਦੋਂ ਭਈਆਂ ਤੋਂ ਲਵਾਈ ਕੀ ਲਵਾ ਰਹੇ ਹੋ ਝੋਨਾ, ਜਦੋਂ ਪਾਣੀ ਦਿੱਤਾ ਝੋਨੇ ਨੂੰ ਪਾਣੀ ਦੇ ਰਹੇ ਹਾਂ, ਝੋਨੇ ਨੂੰ ਪਾਣੀ ਲਾ ਰਹੇ ਹਾਂ, ਜਦੋਂ ਸਾਧ ਸੰਗਤ ਸਫਾਈ ਕੀਤੀ, ਧਿਆਨ ਦਿਓ ਝੋਨੇ ਦੀ ਸਫਾਈ ਕਰ ਰਹੇ ਹਾਂ, ਨਦੀਨ ਕੱਢ ਰਹੇ ਹਾਂ, ਇਹ ਦਵਾਈ ਕਾਹਦੇ ਵਾਸਤੇ ਲੈ ਕੇ ਚੱਲਿਆ, ਇਹ ਮੈਂ ਝੋਨੇ ਤੇ ਛਿੜਕਾ ਕਰਨਾ ਵੀ ਕੋਈ ਕੀੜਾ ਨਾ ਲੱਗੇ, ਬਿਮਾਰੀ ਨਾ ਲੱਗੇ। ਝੋਨਾ ਪੱਕ ਕੇ ਖਲੋ, ਸਾਧ ਸੰਗਤ ਜਦੋਂ ਪੱਕ ਗਿਆ, ਜਦੋਂ ਸਾਧ ਸੰਗਤ ਛਿੱਟੇ ਕੱਢ ਲਏ ਝੋਨੇ ਨੇ, ਜਦੋਂ ਸਾਧ ਸੰਗਤ ਦਾਤੀ ਨਾਲ ਝੋਨੇ ਨੂੰ ਵੱਢਿਆ, ਜਦੋਂ ਫਿਰ ਉਹਦੀਆਂ ਪੂਲੀਆਂ ਬੰਨੀਆਂ ਝੋਨਾ, ਤੇ ਜਦੋਂ ਡਰੰਮ ਦੇ ਉੱਤੇ ਫੰਡਿਆ ਕਹਿ ਲਓ ਦਾਣੇ ਕੱਢੇ, ਬਸ ਇੱਕ ਮਿੰਟ ਵਿੱਚ ਉਹ ਪਰਾਲੀ ਬਣ ਜਾਂਦਾ। ਛੇ ਮਹੀਨਿਆਂ ਦੇ ਆਪਾਂ ਕਰੀ ਜਾਂਦੇ ਹਾਂ ਝੋਨਾ ਝੋਨਾ ਝੋਨਾ, ਝੋਨੇ ਨੂੰ ਪਾਣੀ ਲਾਉਣਾ, ਝੋਨੇ ਤੇ ਛਿੜਕਾਅ ਕਰਨਾ, ਜਦੋਂ ਸਾਧ ਸੰਗਤ ਝੋਨਾ ਵਢਾਉਣਾ ਉਦੋਂ ਭਈਏ ਲੱਭਦਾ ਫਿਰਦਾ, ਹੁਣ ਝੋਨੇ ਨੂੰ ਵੱਢਣਾ, ਤੇ ਜਦੋਂ ਪੂਲੀਆਂ ਬੰਨੀਆਂ ਸੀ ਝੋਨੇ ਦੀਆਂ, ਉੱਪਰ ਚੁੱਕਿਆ ਝੋਨਾ ਤੇ ਥੱਲੇ ਢੋਲ ਧਰਿਆ, ਡਰੰਮ ਧਰਿਆ, ਉਹਦੇ ਉੱਤੇ ਮਾਰਨ ਤੋਂ ਪਹਿਲਾਂ ਝੋਨਾ ਸੀ, ਬਸ ਇੱਕ ਵਾਰੀ ਮਾਰਿਆ ਉਹ ਸਿੱਟਤੀ ਪਰਾਲੀ ਆ। ਇਹ ਇੱਕ ਮਿੰਟ ਵਿੱਚ ਪਰਾਲੀ ਕਿੱਦਾਂ ਬਣ ਗਈ? ਛੇ ਮਹੀਨਿਆਂ ਦਾ ਝੋਨਾ 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 ਝੋਨਾ, ਉਹਦਾ ਫਿਕਰ ਸੀ। ਹੁਣ ਪਰਾਲੀ ਕੋਈ ਲੈ ਵੀ ਜਾਏ ਤਾਂ ਵੀ ਕੋਈ ਨੀ, ਪਰਾਲੀ ਜੇ ਸੜ ਵੀ ਜਾਏ ਤੇ ਤਾਂ ਵੀ ਕੋਈ ਨੀ, ਕਿਤੇ ਆਪ ਹੀ ਸੜ ਦਿੰਦੇ ਨੇ ਪਰਾਲੀ, ਹੁਣ ਤੇ ਸੜ ਵੀ ਜਾਏ ਤਾਂ ਵੀ ਕੋਈ ਨੀ, ਹੁਣ ਉਹਦੀ ਕਦਰ ਹੀ ਨੀ ਰਹੀ ਕੋਈ, ਹੁਣ ਕਿਉਂ ਕਦਰ ਘੱਟ ਗਈ? ਕਾਰਨ ਕੀ ਹੋਇਆ? ਕਿਉਂਕਿ ਹੁਣ ਆਪਣੇ ਮੂਲ ਨਾਲੋਂ ਟੁੱਟ ਗਈ ਆ
ਕੁਸਤਾ।
ਉਹ ਮੂਲ ਸੀ ਬੀਜ ਇੱਕ ਸੀ, ਹੁਣ ਤੇ ਕਈ ਲੱਗੇ ਹੋਏ ਨੇ ਉੱਤੇ। ਬਸ ਜਦੋਂ ਮੂਲ ਨਾਲੋਂ ਟੁੱਟ ਗਿਆ ਤੇ ਝੋਨਾ ਝੋਨਾ ਨਾ ਰਹਿ ਗਿਆ, ਝੋਨਾ ਪਰਾਲੀ ਹੋ ਗਈ, ਕਿਵੇਂ ਕਦੇ ਉਹ ਤੇ ਫਿਰ ਵੀ ਉਹਦੀ ਕੋਈ ਕਦਰ ਪੈ ਜਾਂਦੀ ਆ। ਉਹ ਪਰਾਲੀ ਦੇ ਤੇ ਸੁੱਬ ਵੱਟ ਲੈਂਦੇ ਆ, ਉਹ ਪਰਾਲੀ ਤੇ ਥੱਲੇ ਵਿਛਾਉਣ ਦੇ ਵੀ ਕੰਮ ਆ ਜਾਂਦੀ, ਸੰਗਤ ਬਹਿੰਦੀ ਉਹਦੇ ਉੱਤੇ। ਜੇ ਅਸੀਂ ਆਪਣੇ ਮੂਲ ਨਾਲੋਂ ਟੁੱਟ ਗਏ ਅਸੀਂ ਤੇ ਕਿਸੇ ਕੰਮ ਵੀ ਨਹੀਂ ਆਉਂਦੇ, ਨਾ ਘਰਦਿਆਂ ਦੇ ਕੰਮ, ਨਾ ਬਾਹਰਦਿਆਂ ਦੇ ਕੰਮ, ਤੇ ਗੁਰੂ ਦੇ ਕੰਮ ਤੇ ਆਉਣਾ ਹੀ ਕੀ ਆ।
ਸਤਨਾਮ,
ਅਸੀਂ ਤੇ ਕਿਸੇ ਕੰਮ ਵੀ ਨਹੀਂ ਆਉਣਾ। ਮੂਲ ਨਾਲ ਜਿਹੜਾ ਜੁੜਿਆ ਹੋਇਆ ਨਾ, ਜ਼ਿਮੀਂਦਾਰ ਉਸੇ ਝੋਨੇ ਦਾ ਸਤਿਕਾਰ ਕਰਦਾ, ਬਾਅਦ ਤੇ ਪਰਾਲੀ ਹੀ ਰਹਿ ਗਈ। ਤੇ ਬਾਜਾਂ ਵਾਲੇ ਸਤਿਗੁਰਾਂ ਨੇ ਵੀ ਉਸੇ ਦਾ ਹੀ ਸਤਿਕਾਰ ਕਰਨਾ ਪਿਆਰਿਓ। ਉੱਪਰਲੀ ਲਿਸ਼ਕ ਪੁਸ਼ਕ ਨਹੀਂ ਵੇਖਣੀ, ਉੱਪਰੋਂ ਨਹੀਂ ਵੇਖਣਾ ਵੀ ਪੱਗ ਬੜੀ ਸੋਹਣੀ ਹੈ ਤੇ ਦਾੜਾ ਬੜਾ ਲੰਬਾ ਤੇ ਤੇਲ ਬੜਾ ਲਾਉਂਦਾ ਤੇ ਬਰੱਸ਼ ਬੜਾ ਬੰਨਦਾ, ਇਹ ਨਹੀਂ ਵੇਖਣਾ। ਮਹਾਰਾਜ ਨੇ ਨਹੀਂ ਵੇਖਣਾ ਪੰਜ ਕਕਾਰ ਪਾਏ ਨੇ ਕਿਰਪਾਨਾ ਭਾਵੇਂ ਦੋ ਭਾਵੇਂ ਤਿੰਨ ਫੁੱਟ ਦੀ ਹੱਥ 'ਚ ਚੁੱਕੀ ਫਿਰੇ, ਇਹ ਨਹੀਂ। ਮਰਨੇ ਵੇਖਣਾ ਵੀ ਮੂਲ ਨਾਲ ਵੀ ਜੁੜਿਆ ਹੋਇਆ, ਕੁਛ ਘਾਲਣਾ, ਕੁਛ ਬੰਦਗੀ, ਕੁਛ ਜਪ ਤਪ ਵੀ ਹੈ, ਉਹਨੂੰ ਵੀ ਯਾਦ ਕਰਦਾ ਜਿੱਥੋਂ ਸ਼ੁਰੂ ਹੋਇਆ। ਤੇ ਜਿਹੜਾ ਆਪਣੀ ਹੋਂਦ ਨਾਲ ਜੁੜਿਆ ਉਹਦੀ ਸਦਾ ਹੀ ਜੈ ਜੈਕਾਰ। ਧੰਨ ਬਾਬਾ ਬੁੱਢਾ ਸਾਹਿਬ। ਲੱਖਾਂ ਸੰਗਤਾਂ ਨਮਸਕਾਰਾਂ ਕਰਦੀਆਂ ਸੀ, ਲੱਖਾਂ ਨਿਮਰਤਾ ਬੜੀ ਸੀ, ਨਿਮਰਤਾ। ਜਿਹਨੇ ਆਉਣਾ ਨਾ ਭੱਜ ਕੇ ਪਿੱਛੇ ਪਿੱਛੇ ਹਟੀ ਜਾਇਆ ਕਰਨ, ਕਿਹਾ ਕਿ ਨਹੀਂ ਨਹੀਂ ਉੱਧਰ ਚੱਲੋ, ਮਹਾਰਾਜ ਦੇ ਚਰਨਾਂ 'ਚ ਚੁੱਕੋ ਜਾ। ਬਾਬਾ ਬੁੱਢਾ ਸਾਹਿਬ ਤੇ ਦਿਨ ਰਾਤ ਘਾਲਣਾ ਕੀ ਘਾਲੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਢਾਈ ਅੱਖਰ ਪ੍ਰੇਮ ਦੇ ਬਾਬਾ ਬੁੱਢਾ ਸਾਹਿਬ ਨੇ ਪੜ੍ਹਾਏ। ਸਤ ਸੰਗਤ, ਫਿਰ ਉਹ ਸਮਾਂ ਵੀ ਆਇਆ ਜਦੋਂ ਬਾਬਾ ਬੁੱਢਾ ਸਾਹਿਬ ਨੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਨਾ ਸੀ। ਤੇ ਬਾਬਾ ਜੀ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਨੇ, ਮਹਾਰਾਜ ਜੀ ਮੇਰੀ ਇੱਕ ਇੱਛਾ ਹੈ, ਅੰਤਮ ਪੂਰੀ ਨਹੀਂ ਕਰੋਗੇ?